دوہرا کاجی کن علماؤ جے کرت دویکھ کی بات کئی بار ترکت رہے کر دلیل بخیات.
واہگرو جی کا خالصہ واہگرو جی کی فتح. جگ جگ اٹل گر شبد اوتار دین دنیا دے مالک دسواں پاتشاہ دی آتمک جاگ دی جوت. بانی گرو گرو ہے بانی وچ بانی امرت سارے گربانی کہے سیوک جن من پرتک گرو نستارے. آد گرو شری گرو گرنتھ صاحب جی مہاراج جی دے پاون پوتر چرن کملاں چ سندھیا ویلے دے سجے ہوئے دیوانا چ حاضریاں پر رہی گرو کا خاص روپ پرم ستکار یوگ سنمان یوگ گرو کا خاص روپ گرو خالصا سات سنگت جی وڈے بھاگ ہن. گرو چرنا چ اکتر ہو کے نتا پرتی حاضریاں پر کے اپنے جیون دیاں کڑیاں سواس گرو لیکھے لا کے سفلا اور سکارتھا کر دے. جتھے نتا پرتی اتحاس سربن کرن واسطے گرو پاتشاہ دے چرنا چ جڑ بیٹھے ہو اتھے اج نال دوسرے پاتشاہ تریہن کل سر مور بابا فیرو نندن جی تن تن شری گرو انگد دیو صاحب جی مہاراج جی دا گرتگت دی پرب دہاڑا ہے. اج دے دن جگت گرو پیتا گرو نانک صاحب جی نے کیسا الوک کرتب کیتا کہ کل کائنات ویکھ کے حیران سی کہ سکھ تاں گرو نو نمسکار کردا ایسا ویکھیا سنیا پر گرو اپنے سکھ نو متھا ٹیک کے ایسا نہیں سی سنیا نہ ویکھیا سی. ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਅੱਜ ਦੇ ਦਿਨ. ਤੇ ਲੋਕਾਂ ਨੇ ਗੱਲਾਂ ਵੀ ਕੀਤੀਆਂ, ਕਈਆਂ ਇਹ ਵੀ ਕਿਹਾ ਉਲਟੀ ਗੰਗ ਵਹਾਇਓਨ ਦੁਨਿਆਈ ਆਖੇ ਕੇ ਕਿਉਂ. ਉਲਟੀ ਗੰਗਾ ਵਹਾ ਦਿੱਤੀ, ਇੱਕ ਗੰਗਾ ਪਹਾੜਾਂ ਤੋਂ ਥੱਲੇ ਉਤਰਦੀ ਹੈ ਐਸਾ ਤਾਂ ਵੇਖਿਆ ਪਰ ਉਹ ਗੰਗਾ ਉਲਟੀ ਮੁੜ ਕੇ ਪਹਾੜਾਂ ਨੂੰ ਵਗੇ ਐਸਾ ਨਹੀਂ ਸੀ ਸੁਣਿਆ. ਸਿੱਖ ਗੁਰੂ ਨੂੰ ਨਮਸਕਾਰ ਕਰੇ ਐਸਾ ਵੇਖਿਆ ਸੁਣਿਆ ਪਰ ਗੁਰੂ ਨੇ ਸਿੱਖ ਨੂੰ ਮੱਥਾ ਟੇਕਿਆ ਐਸਾ ਨਹੀਂ ਸੀ ਸੁਣਿਆ. ਅੱਜ ਦੇ ਦਿਨ ਭਾਈ ਲਹਿਣੇ ਨੂੰ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਦੇ ਕੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਹੁਕਮ ਕੀਤਾ, ਸੰਗਤ ਜੀ ਗੁਰੂ ਅੰਗਦ ਦੇਵ ਸਾਹਿਬ ਨੂੰ ਸਾਡਾ ਸਰੂਪ ਕਰਕੇ ਜਾਣਨਾ, ਇਨ੍ਹਾਂ ਵਿਚ ਤੇ ਸਾਡੇ ਚ ਕੋਈ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ. ਤੋ ਗੁਰਤਾ ਗੱਦੀ ਤੇ ਬੈਠਣ ਤੋਂ ਉਪਰੰਤ ਕਰਤਾਰਪੁਰ ਸਾਹਿਬ ਤੋਂ ਸਤਿਗੁਰੂ ਜੀ ਚੱਲ ਕੇ ਖਡੂਰ ਸਾਹਿਬ ਆਏ. ਭਾਈ ਗੁਰਦਾਸ ਜੀ ਦਾ ਕਥਨ ਹੈ, ਦਿੱਤਾ ਛੱਡ ਕਰਤਾਰਪੁਰ, ਕਰਤਾਰਪੁਰ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਆਏ ਔਰ ਖਡੂਰ ਸਾਹਿਬ ਤਕਰੀਬਨ 12 ਸਾਲ ਤੋਂ ਅਧਿਕ ਸਮਾਂ ਗੁਰਤਾ ਗੱਦੀ ਤੇ ਰਹਿ ਕੇ ਬੈਠ ਕੇ ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਸਤਿਗੁਰਾਂ ਨੇ ਕਿਰਤਾਰਥ ਕੀਤਾ. ਐਸੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹੋਣ. ਲੜੀਵਾਰ ਇਤਿਹਾਸ ਸਰਵਣ ਕਰ ਰਹੇ ਹੋ, ਬਾਬਾ ਰਾਮ ਰਾਏ ਜੀ ਨੂੰ ਤੁਰਕਾਂ ਨੇ ਔਰੰਗਜ਼ੇਬ ਨੇ ਸਵਾਲ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿਚ ਮੁਸਲਮਾਨਾਂ ਦੇ ਸਿਧਾਂਤ ਦਾ ਖੰਡਨ ਕੀਤਾ ਹੈ. ਉਨ੍ਹਾਂ ਨੇ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ. ਇਹੋ ਜਿਹਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ. ਸੁਣ ਕੇ ਬਾਬਾ ਰਾਮ ਰਾਏ ਜੀ ਨੇ ਉਸ ਵਕਤ ਮਨ ਚ ਵਿਚਾਰ ਕੀਤੀ ਕਿ ਜੇ ਹੁਣ ਸਹੀ ਅਰਥ ਕੀਤੇ ਤੋ ਬਾਦਸ਼ਾਹ میرے تو ناراض ہو جائے گا. بادشاہ دی خوشامد کرن واسطے بابا جی نے گربانی دی پنکتی الٹا دتی, تک الٹا دتی. آخیا نہیں بادشاہ مسلمان نہیں, گرو نانک صاحب نے بے ایمان لکھیا. ہوں بے ایمان دی نندا تاں قرآن وچ بھی لکھی ہے. بے ایمان دی نندا ہر ایک دھرم کردا, جڑا بندہ اپنے دھرم تو ڈولیا ہوا اودی نندا سارے کردے نے. اتھے گرو نانک صاحب نے بے ایمان مسلمان دی مٹی دی گل کہی, ہر ایک مسلمان بارے یہ گل نہیں کہی. ادا خوشامد کردیا ہوا گرو نانک صاحب دی پنگتی بدل دتی. اتو ایک سکھ دلی تو چل کے کیرتپور صاحب آیا, تن گرو ہر رائے صاحب جی نے سکھ نو پوچھا, سکھا دس اتے کی برتیا کی ہویا, کہو جی آجمتا کرامات رام رائے نے وکھائیاں نے, اورنگزیب نو روز ملتے نے جا کدے کدے ملتے نے. وہ سکھ نے سارا اتہاس اتوں کا سربن کرایا, جڑیاں جڑیاں کرامات وکھائیاں, جویں بکرا جوندا کیتا, توپ دے وچ چھاں کیتی, مری ہٹائی, ٹٹی ہوئی کشتی جڑی دو حصیاں چ ونڈی گئی سی اونوں جوڑیا, دریائی گھوڑا پرگٹ کیتا, اجبک پہلوان نوں ٹوایا. اسی طرح اللہ دین دی موت بارے دسیا کہ تیری ستویں دن موت ہوئے گی, سپنا دسیا بادشاہ نو. اے ساریاں کرامات عجبتا بابا رام رائے جی نے وکھائیاں ہن. انہاں تو علاوہ ہور بھی جڑے جڑے کوتک بابا رام رائے جی نے کیتے وہ سکھ سنا رہا ہے. شری گرو ہر رائے صاحب جی مہاراج جی سن رہے نے, سناؤندے نے یہ بھی بچن سنایا جو بابا جی نے پنگتی بدلی ہے, ایک اکھر بدلیا ہے, وہ بچن بھی سکھ نے سنایا. آؤ جویں گرو ہر رائے صاحب سچے پاتشاہ جی مہاراج جی سن رہے نے, اور سن کے بابا رام رائے جی پرتی ستگراں دے من چ روس پیدا ہویا. سرون کریے ایکاگرتا بناون واسطے آکھیے جی ستنام
شری واہے گرو صاحب جی,
ستنام
شری واہے گرو صاحب جی, دوہرا کاجی گن علماؤ جے کرت دویت کی بات.
بڑے بڑے قاضی تے علماء جڑے بڑے 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 اہلکار سن, سکھ دس رہے گرو ہر رائے صاحب نو, مہاراج بڑے بڑے متسبی کٹڑ مسلمان قاضی اور جڑے بادشاہ دی کچہری دے بڑے بڑے ودوان نے, او روز کسے نہ کسے دویش دی گل کردے سن بابا رام رائے جی نال. کوئی نہ کوئی دویش انہاں نے اپنے ہردے چ بابا جی پرتی پال کے رکھی ہے.
کئی بار ترکت رہے کر دلیل بخیات,
کئی بار ترکاں کردے رہے نے بابا رام رائے جی دے بچنا دے اتے, انہاں دی کرامات دے اتے کئی طرح دیاں ترکاں کردے سن, انیکاں پرکار دیاں دلیلاں دے کے ادھارنا دے کے بابا رام رائے جی نو ہیٹھ ہی بخان دا یتن کر دے ہاں.
جو پئی کرت باد دوئے چند دکھائے,
جدو انہاں نے جھگڑا کیتا, پہلا انہاں نے آکھیا جی گرو نانک صاحب نے لکھاں پتال تے لکھاں آکاشاں دی گل کیتی ہے, حضرت محمد جی نے تاں صرف 14 طبق مننے نے, تسی لکھاں پتالاں لکھاں آکاشاں دی گل کر دے کیویں ہو سکدا ہے. انہاں نے اس طرح جھگڑا کیتا تے انہاں دے اس جھگڑے کر کے ہے گرو ہر رائے صاحب جی بابا رام رائے جی نے انہاں نوں دو چند وکھائے. پورنماشی دی رات سی, ایک چندرما تا پورنما دا چڑھے ہی ہویا سی, او دے نال ایک دوسرا چندرما بھی بابا رام رائے جی نے انہاں ترکاں نوں مسلماناں نوں وکھایا, اور وکھا کے انہاں نوں دسیا کہ لکھاں پتال تے لکھاں آکاش ہن.
دیوس بکھے تارے نکسائے,
پھر انہاں نے آکھیا بھی دن سمے تارے کیوں نہیں نظر آؤندے. عام کر کے کہاوت تاں ہے کہ تینوں دن سمے تارے وکھاواں گے, پر تسی سانو تارے وکھاؤ بھی دن سمے تارے کتھے چلے جاندے نے. تو بابا رام رائے جی نے اپنی عظمت نال ਆਪਣੀ ਕਰਾਮਾਤ ਨਾਲ ਉਹਨਾਂ ਜਿੰਨੇ ਤੁਰਕ ਸਨ ਉਹਨਾਂ ਸਾਰੇ ਤੁਰਕਾਂ ਨੂੰ ਆਕਾਸ਼ ਦੇ ਵਿੱਚ ਤਾਰੇ ਵਿਖਾਏ।
ਇਤਿਆਦਕ ਅਜਮਤ ਤਿੰਨ ਤਾਰਨ,
ਇਤਿਆਦਕ ਅਨੇਕਾਂ ਪ੍ਰਕਾਰ ਦੀਆਂ ਅਜਮਤਾਂ ਕਰਾਮਾਤਾਂ, ਇਹਨਾਂ ਕਾਰਨਾਂ ਕਰਕੇ ਗੁਰੂ ਰਾਮ ਰਾਏ ਜੀ ਨੂੰ, ਬਾਬਾ ਰਾਮ ਰਾਏ ਜੀ ਨੂੰ ਵਿਖਾਉਣੀਆਂ ਪਈਆਂ। ਹੇ ਸਤਿਗੁਰੂ ਜੀ, ਇਹਨਾਂ ਕਾਰਨਾਂ ਕਰਕੇ ਬਾਬਾ ਰਾਮ ਰਾਏ ਜੀ ਨੂੰ ਇਹੋ ਜਿਹੀਆਂ ਅਜਮਤਾਂ, ਇਹੋ ਜਿਹੀਆਂ ਕਰਾਮਾਤਾਂ ਪ੍ਰਗਟ ਕਰਕੇ ਵਿਖਾਉਣੀਆਂ ਪਈਆਂ।
ਸਾਹਿਬ ਜਾਦੇ ਕਰੀ ਦਿਖਾਰਨ,
ਆਪ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਇਹਨਾਂ ਕਾਰਨਾਂ ਕਰਕੇ ਬਹੁਤ ਸਾਰੀਆਂ ਅਜਮਤਾਂ ਕਰਾਮਾਤਾਂ ਦਿੱਲੀ ਦੇ ਬਾਦਸ਼ਾਹ ਨੂੰ ਔਰ ਉਹਦੇ ਜਿੰਨੇ ਅਹਿਲਕਾਰ ਵਜ਼ੀਰ ਕਾਜੀ ਮੌਲਵੀ ਮੁਫਤੀ ਨੇ ਉਹਨਾਂ ਸਾਰਿਆਂ ਨੂੰ ਬਾਬਾ ਰਾਮ ਰਾਏ ਜੀ ਨੇ ਆਪਣੀਆਂ ਕਰਾਮਾਤਾਂ ਵਿਖਾਈਆਂ ਹਨ।
ਪੁਨ ਇੱਕ ਦਿਨ ਬੋ ਬਾਦ ਉਠਾਵਾ
ਜੀ, ਇਸੇ ਤਰ੍ਹਾਂ ਦਿਨ ਬੀਤਦੇ ਚਲੇ ਗਏ। ਫੇਰ ਇੱਕ ਦਿਨ ਉਹਨਾਂ ਤੁਰਕਾਂ ਨੇ ਝਗੜਾ ਕੀਤਾ ਬਾਬਾ ਰਾਮ ਰਾਏ ਜੀ ਦੇ ਨਾਲ, ਉਹਨਾਂ ਨੇ ਫੇਰ ਵਿਵਾਦ ਪੈਦਾ ਕੀਤਾ।
ਸ੍ਰੀ ਨਾਨਕ ਕੋ ਸ਼ਬਦ ਅਲਾਵਾ,
ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿਹੜਾ ਸ਼ਬਦ ਸੀ, ਉਹ ਸ਼ਬਦ ਉਹਨਾਂ ਨੇ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਉਚਾਰਨ ਕੀਤਾ।
ਮਿੱਟੀ ਮੁਸਲਮਾਨ ਕੀ ਜੋਏ,
ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿਹੜੇ ਸ਼ਬਦ ਵਿੱਚ ਇਹ ਪੰਗਤੀ ਕਹੀ ਹੈ ਕਿ ਜਿਹੜੀ ਮੁਸਲਮਾਨ ਦੇ ਸਰੀਰ ਦੀ ਮਿੱਟੀ ਦਫ਼ਨ ਕੀਤੀ ਜਾਂਦੀ ਹੈ, ਉਹਦੀ ਜਿਹੜੀ ਉਹ ਮਿੱਟੀ ਹੈ,
ਇਸ ਕੋ ਅਰਥ ਕਹੋ ਕਿਮ ਹੋਏ
ਜੀ, ਇਹਦੇ ਅਰਥ ਕਰਕੇ ਸੁਣਾਓ। ਗੁਰੂ ਨਾਨਕ ਸਾਹਿਬ ਦੀਆਂ ਇਹਨਾਂ ਪਾਵਨ ਪੰਕਤੀਆਂ ਦੇ ਅਰਥਾਂ ਵਾਸਤੇ ਕਿਹਾ ਉਹਨਾਂ ਨੇ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੈ ਅੰਗਿਆਰ। ਇਹ ਪੰਕਤੀਆਂ ਉਹਨਾਂ ਤੁਰਕਾਂ ਨੇ ਉਚਾਰਨ ਕੀਤੀਆਂ ਔਰ ਉਚਾਰਨ ਕਰਕੇ ਬਾਬਾ ਰਾਮ ਰਾਏ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਅਰਥ ਕਰੋ, ਇਹਨਾਂ ਦੇ ਅਰਥ ਕਰਕੇ ਸਾਨੂੰ ਸੁਣਾਓ।
ਏਵ ਸ਼ਰਈਅਨ ਸ਼ਾ ਸਿਖਾਇਓ,
ਜਿਹੜੇ ਸ਼ਰ੍ਹਾਂ ਦੇ ਵਿੱਚ ਫਸੇ ਹੋਏ ਸ਼ਰਈਏ ਸਨ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਇਹ ਗੱਲਾਂ ਸਿਖਾ ਦਿੱਤੀਆਂ, ਬਾਦਸ਼ਾਹ ਦੇ ਵੀ ਕੰਨ ਭਰ ਦਿੱਤੇ, ਉਹਨੂੰ ਵੀ ਅਨੇਕਾਂ ਪ੍ਰਕਾਰ ਦੀਆਂ ਦਲੀਲਾਂ ਸੁਣਾ ਕੇ ਉਹਨੂੰ ਭਰਮਾ ਲਿਆ।
ਸੋ ਪ੍ਰਸੰਗ ਵਿੱਚ ਸਭਾ ਚਲਾਇਓ,
ਪ੍ਰਸੰਗ ਉਹਨਾਂ ਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਛੇੜ ਲਿਆ, ਬਾਦਸ਼ਾਹ ਦੀ ਕਚਹਿਰੀ ਵਿੱਚ ਬੈਠਿਆ ਉਹ ਪ੍ਰਸੰਗ ਉਹਨਾਂ ਨੇ ਚਲਾ ਲਿਆ।
ਤਬ ਹੀ ਤੁਮਰੇ ਪੁੱਤਰ ਵਿਚਾਰਾ,
ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਿ ਰਾਏ ਸਾਹਿਬ ਜੀ ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਕਿ ਇਹਨਾਂ ਪੰਕਤੀਆਂ ਦੇ ਅਰਥ ਕਰੋ, ਤੋ ਉਸ ਵਕਤ ਤੁਹਾਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ, ਬੜੇ ਸਿਆਣੇ ਨੇ ਤੁਹਾਡੇ ਸਾਹਿਬਜ਼ਾਦੇ, ਉਹਨਾਂ ਨੇ ਆਪਣੇ ਮਨ ਹੀ ਵਿੱਚ ਵਿਚਾਰ ਕੀਤੀ, ਆਪਣੇ ਮਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਵਿਚਾਰੀਆਂ।
ਅਰਥ ਵਾਸਤਵ ਕਰੇ ਉਚਾਰਾ,
ਉਹਨਾਂ ਨੇ ਵਿਚਾਰ ਕੀਤੀ ਕਿ ਜੇ ਹੁਣ ਇਹਨਾਂ ਪੰਕਤੀਆਂ ਦੇ ਵਾਸਤਵਿਕ ਅਰਥ ਕੀਤੇ, ਜਿਹੜੇ ਅਰਥ ਬਣਦੇ ਨੇ ਉਹ ਅਰਥ ਜੇ ਅਸੀਂ ਕਰਕੇ ਔਰੰਗਜ਼ੇਬ ਨੂੰ ਜਾਂ ਔਰੰਗਜ਼ੇਬ ਦੇ ਸਿਪਾਹੀਆਂ ਨੂੰ ਇਹਦੇ ਵਜ਼ੀਰਾਂ ਨੂੰ ਸੁਣਾਏ,
ਬਿਗਰੇ ਸ਼ਾਹ ਸ਼ਰਾ ਮੈਂ ਗਾਡੋ,
ਬਾਦਸ਼ਾਹ ਸਾਡੇ ਨਾਲ ਵਿਗੜ ਜਾਏਗਾ, ਬਾਦਸ਼ਾਹ ਦਾ ਸਾਡੇ ਨਾਲ ਵਿਗਾੜ ਪੈ ਜਾਏਗਾ, ਔਰ ਇਹ ਅੱਗੇ ਸ਼ਰ੍ਹਾਂ ਵਿੱਚ ਪੱਕਾ, ਆਪਣੀ ਸ਼ਰ੍ਹਾਂ ਦੀ ਫਾਹੀ ਦੇ ਵਿੱਚ ਬੱਧਾ ਹੋਇਆ, ਸ਼ਰ੍ਹਾਂ ਤੋਂ ਬਾਹਰ ਦੀ ਗੱਲ ਤਾਂ ਮੰਨ ਕੇ ਹੀ ਨਹੀਂ ਰਾਜੀ ਹੈ, ਕਹਿੰਦਾ ਜੋ ਕੁਝ ਸ਼ਰ੍ਹਾਂ ਵਿੱਚ ਲਿਖਿਆ ਬਸ ਉਹੀ ਕੁਝ ਹੈ, ਸ਼ਰ੍ਹਾਂ ਦੀ ਫਾਹੀ ਵਿੱਚ ਬੱਧਾ ਹੋਇਆ। ਇਹ ਅਰਥ ਜੇ ਨੂੰ ਸਪਸ਼ਟ ਕਰਕੇ ਦੱਸ ਦਿੱਤੇ ਨਾ ਪੰਕਤੀਆਂ ਦੇ, ਤੇ ਬਾਦਸ਼ਾਹ ਸ਼ਰ੍ਹਾਂ ਦੀ ਫਾਹੀ ਵਿੱਚ ਬੱਧਾ ਹੋਇਆ ਸਾਡੇ ਨਾਲ ਵਿਗੜ ਜਾਏਗਾ।
ਹਿੰਦੂਆਂ ਸੰਗ ਬਾਦ ਜਿਸ ਬਾਡੋ,
ਇਹ ਅੱਗੇ ਹਿੰਦੂਆਂ ਦੇ ਨਾਲ ਆਪਣੇ ਮਨ ਵਿੱਚ ਝਗੜਾ ਰੱਖਦਾ, ਪਹਿਲਾਂ ਹੀ ਹਿੰਦੂਆਂ ਨੂੰ ਬਹੁਤ ਜ਼ਿਆਦਾ ਮਾੜਾ ਸਮਝਦਾ ਹੈ ਔਰ ਉਹਨਾਂ ਦੇ ਬਰ ਖਿਲਾਫ ਪ੍ਰਚਾਰ ਕਰਕੇ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ।
ਯਾਂ ਤੇ ਨਹੀਂ ਜਥਾਰਥ ਕਹਿਓ,
ਇਸ ਕਰਕੇ ਬਾਬਾ ਰਾਮ ਰਾਏ ਜੀ ਨੇ ਸਹੀ ਅਰਥ ਨਹੀਂ ਕੀਤੇ, ਉਹਨਾਂ ਨੇ ਅਰਥ ਬਦਲ ਦਿੱਤੇ, ਗੁਰੂ ਨਾਨਕ ਸਾਹਿਬ ਦੀਆਂ ਇਹਨਾਂ ਪੰਕਤੀਆਂ ਦੇ ਅਰਥ ਤਬਦੀਲ ਕਰ ਦਿੱਤੇ। ਉਹਨਾਂ ਨੇ ਸੋਚਿਆ ਕਿ ਜੇ ਸਹੀ ਅਰਥ ਕੀਤੇ ਤੇ ਬਾਦਸ਼ਾਹ ਵਿਗੜੇਗਾ, ਬਾਦਸ਼ਾਹ ਦੇ ਨਾਲ ਜਿਹੜੇ ਵਜ਼ੀਰ ਬੈਠੇ ਨੇ ਉਹ ਵਿਗੜਨਗੇ, ਉਹ ਸਾਡੇ ਬਰਖਿਲਾਫ਼ ਹੋਣਗੇ। ਇਸ ਕਰਕੇ ਬਾਬਾ ਰਾਮ ਰਾਏ ਜੀ ਨੇ सही व दुरुस्त अर्थ नहीं कीते, उन्होंने अर्थ बदल दते।
रस नौ रंग सो राखन चाहे ओ,
उन्होंने बादशाह दे नाल अपना रस रख लिया, नहीं तो बादशाह नाल बिगड़ जानी सी जे सही अर्थ कर दे। इस करके उन्होंने बादशाह दे नाल अपना प्रेम रख लिया, बादशाह नाल भी नहीं टुटन दिती।
अदक दरब ते नित आवे,
बादशाह 13,000 रुपया रोज बाबा राम राय जी नूं भेट करदा, ते जे बाबा राम राय जी बादशाह दे बर खिलाफ बोल पैंदे, उन्हां दे मुसलमाना दे सिद्धांत दे बर खिलाफ अर्थ कर दिंदे, ਤੇ ਉਹ ਆਮਦਨ ਵੀ ਬੰਦ ਹੋ ਜਾਣੀ ਸੀ। ਜਿਹੜਾ 13,000 ਰੁਪਇਆ ਰੋਜ ਬਾਦਸ਼ਾਹ ਭੇਟ ਕਰਦਾ ਉਹ ਵੀ ਜਾਂਦਾ ਰਹਿਣਾ ਸੀ। ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਵੱਡਾ ਘਾਟਾ ਪੈਣਾ ਸੀ।
ਵੱਡ ਡੇਰੇ ਕੀ ਕਾਰ ਚਲਾਵੇ,
ਹੁਣ ਉਹ 13,000 ਰੁਪਇਆ ਆਉਂਦਾ, ਬਾਬਾ ਰਾਮ ਰਾਏ ਜੀ ਦਾ ਡੇਰਾ ਬੜਾ ਵੱਡਾ, ਸੈਂਕੜੇ ਘੋੜੇ ਰੱਖ ਲਏ ਨੇ, ਸਿਪਾਹੀ ਭਰਤੀ ਕੀਤੇ, ਉਹਨਾਂ ਸਾਰਿਆਂ ਦਾ ਖਰਚਾ ਚਲਾਉਣਾ, ਡੇਰਾ ਚਲਾਉਣਾ, ਉਥੇ ਲੰਗਰ ਦਾ ਪ੍ਰਬੰਧ ਵੀ ਚਲਾਉਣ ਵਾਸਤੇ ਮਾਇਆ ਚਾਹੀਦੀ, ਮਾਇਆ ਬਿਨਾਂ ਤਾਂ ਮਹਾਰਾਜ ਜੀ ਕਾਰਜ ਨਹੀਂ ਨਾ ਪੂਰੇ ਹੁੰਦੇ। ਇਸ ਕਰਕੇ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨਾਲ ਵਿਗਾੜੀ ਨਹੀਂ, ਔਰੰਗਜ਼ੇਬ ਨਾਲ ਵੀ ਬਣਾ ਕੇ ਰੱਖੀ, ਤੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਪੰਕਤੀਆਂ ਸਨ ਉਹਨਾਂ ਦੇ ਅਰਥ ਬਦਲ ਕੇ ਸੁਣਾ ਦਿੱਤੇ।
ਮਾਨ ਰੱਖ ਬੇਕਾਰਨ ਸ਼ਾਹੂ,
ਬਾਦਸ਼ਾਹ ਦਾ ਮਾਣ ਰੱਖਣ ਵਾਸਤੇ ਵੀ ਚਲੋ ਬਾਦਸ਼ਾਹ ਦਾ ਮਾਣ ਰੱਖ ਲਈਏ।
ਨਾ ਤੁਰ ਬੈਸ ਪਰਤ ਰਿਸ ਮਾਉ,
ਉਹਦੇ ਮਾਣ ਰੱਖਣ ਵਾਸਤੇ ਬਾਬਾ ਰਾਮ ਰਾਏ ਜੀ ਨੇ ਪੰਕਤੀ ਦੇ ਅਰਥ ਬਦਲ ਦਿੱਤੇ, ਨਹੀਂ ਤਾਂ ਉੱਥੇ ਬਹਿਸ ਹੋ ਜਾਣੀ ਸੀ। ਜੇ ਬਾਬਾ ਰਾਮ ਰਾਏ ਜੀ ਕਹਿ ਦਿੰਦੇ ਵੀ ਹਾਂ ਮੁਸਲਮਾਨ ਦੀ ਮਿੱਟੀ ਕਹੀ ਹੈ, ਉਥੇ ਤਾਂ ਬਹਿਸ ਹੋ ਜਾਣੀ ਸੀ, ਤਕਰਾਰ ਹੋ ਜਾਣੀ ਸੀ, ਲੜਾਈ ਦੇ ਆਸਾਰ ਬਣ ਗਏ ਸੀ, ਕਾਜੀ ਮੌਲਵੀਆਂ ਨੇ ਲੜਾਈ ਕਰਨੀ ਸ਼ੁਰੂ ਕਰ ਦੇਣੀ ਸੀ ਮਹਾਰਾਜ, ਉਥੇ ਫਿਰ ਬਹਿਸਬਾਜੀ ਹੋ ਜਾਣੀ ਸੀ।
ਤੌਰ ਕਚਹਿਰੀ ਕੋ ਪਿੱਖ ਕਰਕੇ,
ਕਚਹਿਰੀ ਦਾ ਤੌਰ ਵੇਖ ਕੇ ਵੀ ਕਚਹਿਰੀ ਦਾ ਰੁੱਖ ਵੇਖਿਆ ਬਾਬਾ ਜੀ ਨੇ, ਔਰੰਗਜ਼ੇਬ ਦਾ ਰੁੱਖ ਵੇਖਿਆ, ਕਚਹਿਰੀ ਚ ਜਿਹੜੇ ਵਜ਼ੀਰ ਬੈਠੇ ਸੀ ਉਹਨਾਂ ਦਾ ਰੁੱਖ ਵੇਖਿਆ।
ਅਪਰ ਰੀਤ ਸੋ ਸ਼ਬਦ ਉਚਾਰ ਕੇ,
ਉਹਨਾਂ ਨੇ ਹੋਰ ਰੀਤੀ ਦੇ ਨਾਲ ਸ਼ਬਦ ਉਚਾਰਨ ਕਰ ਦਿੱਤਾ, ਹੋਰ ਹੀ ਢੰਗ ਦੇ ਨਾਲ ਸ਼ਬਦ ਉਚਾਰਨ ਕਰਕੇ ਸੁਣਾ ਦਿੱਤਾ।
ਰਾਖਿਓ ਸ਼ਾਹ ਸੰਗ ਰਸ ਨੀਕੋ,
ਔਰ ਬਾਦਸ਼ਾਹ ਦੇ ਨਾਲ ਉਹਨਾਂ ਨੇ ਆਪਣੀ ਪ੍ਰੀਤ ਰੱਖ ਲਈ, ਬਾਦਸ਼ਾਹ ਦੇ ਨਾਲ ਉਹਨਾਂ ਨੇ ਆਪਣਾ ਰਸ ਰੱਖ ਲਿਆ।
ਬੋਲਤ ਹੋਤ ਪਏ ਨੇ ਪੀਕੋ,
ਔਰ ਬੋਲਦਿਆਂ ਬੋਲਦਿਆਂ ਇਹੋ ਜਿਹੇ ਢੰਗ ਦੇ ਨਾਲ ਉਹਨੂੰ ਜਵਾਬ ਦਿੱਤਾ ਤਾਂ ਜੋ ਬਾਦਸ਼ਾਹ ਦੇ ਨਾਲ ਕਿਸੇ ਪ੍ਰਕਾਰ ਦੀ ਫਿੱਕ ਨਾ ਪਵੇ, ਬਾਦਸ਼ਾਹ ਵੀ ਅੱਗੋਂ ਫਿੱਕਾ ਨਾ ਬੋਲੇ, ਉਹ ਵੀ ਮਿੱਠੇ ਬੋਲ ਬੋਲੇ। ਇਹੋ ਜਿਹੇ ਢੰਗ ਨਾਲ ਬਾਬਾ ਰਾਮ ਰਾਏ ਜੀ ਨੇ ਪੰਕਤੀਆਂ ਦੇ ਅਰਥ ਕਰਕੇ ਸੁਣਾਏ।
ਮਿੱਟੀ ਬੇਈਮਾਨ ਕੀ ਹੈ,
ਬਾਬਾ ਜੀ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਉਥੇ ਮੁਸਲਮਾਨ ਨਹੀਂ ਹੈ, ਗੁਰੂ ਨਾਨਕ ਸਾਹਿਬ ਨੇ ਬੇਈਮਾਨ ਲਿਖਿਆ, ਉਹਨਾਂ ਨੇ ਮਿੱਟੀ ਬੇਈਮਾਨ ਦੀ ਕਹੀ ਹੈ।
ਸਗਲ ਤੁਰਕ ਕੀ ਨੈ ਗਤ ਇਹ ਹੈ,
ਸਾਰੇ ਮੁਸਲਮਾਨਾਂ ਦੀ ਇਹ ਹਾਲਤ ਨਹੀਂ ਦੱਸੀ, ਉਥੇ ਸਿਰਫ ਜਿਹੜੇ ਬੇਈਮਾਨ ਮੁਸਲਮਾਨ ਨੇ ਉਹਨਾਂ ਦੀ ਹਾਲਤ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ।
ਉਨ ਇਮਾਨ ਕੀ ਉਸਤਤ ਬਖਾਨੀ,
ਇਹ ਮਹਾਰਾਜ ਜੀ ਏਦਾਂ ਉਹਨਾਂ ਨੇ ਅਰਥ ਬਦਲ ਦਿੱਤੇ, ਬਾਬਾ ਰਾਮ ਰਾਏ ਜੀ ਨੇ ਬੜੀ ਚਲਾਕੀ ਦੇ ਨਾਲ ਚਤੁਰਾਈ ਦੇ ਨਾਲ ਅਰਥ ਬਦਲ ਦਿੱਤੇ, ਤੇ ਫਿਰ ਇਮਾਨ ਦੀ ਉਪਮਾ ਕੀਤੀ ਕਿ ਇਮਾਨ ਦੀ ਕਿੰਨੀ ਵੱਡੀ ਮਹੱਤਤਾ ਹੈ, ਹਰ ਇੱਕ ਬੰਦੇ ਵਾਸਤੇ ਇਮਾਨ ਰੱਖਣਾ ਕਿੰਨਾ ਜ਼ਰੂਰੀ ਹੈ, ਇਮਾਨ ਦੀ ਮਹਿਮਾ, ਇਮਾਨ ਦੀ ਵਡਿਆਈ ਕਰਕੇ ਬਾਬਾ ਜੀ ਨੇ ਔਰੰਗਜ਼ੇਬ ਨੂੰ ਸੁਣਾਈ।
ਇਮ ਦਲੀਲ ਕੀ ਨਸ ਤਿੰਨ ਹਾਨੀ,
ਇਹ ਤਾਂ ਉਹਨਾਂ ਦੀਆਂ ਜਿਹੜੀਆਂ ਦਲੀਲਾਂ ਸੀ ਉਹਨਾਂ ਦਲੀਲਾਂ ਨੂੰ ਕੱਟਿਆ ਬਾਬਾ ਰਾਮ ਰਾਏ ਜੀ ਨੇ, ਜਿਹੜੀਆਂ ਦਲੀਲਾਂ ਉਹਨਾਂ ਤੁਰਕਾਂ ਨੇ ਕੀਤੀਆਂ ਸਨ ਉਹਨਾਂ ਵੱਲੋਂ ਕੀਤੀਆਂ ਹੋਈਆਂ ਉਹਨਾਂ ਦਲੀਲਾਂ ਦਾ ਖੰਡਨ ਕੀਤਾ।
ਇਮ ਸੁਨ ਸ਼੍ਰੀ ਸਤਿਗੁਰ ਹਰ ਰਾਏ,
ਇਹ ਤਾਂ ਉਹਨਾਂ ਦੇ ਕੋਲੋਂ ਜਦੋਂ ਸਿੱਖ ਨੇ ਦੱਸਿਆ ਨਾ ਕਿ ਬਾਬਾ ਜੀ ਨੇ ਪੰਕਤੀ ਬਦਲ ਦਿੱਤੀ, ਗੁਰੂ ਨਾਨਕ ਸਾਹਿਬ ਦੀ ਪੰਕਤੀ ਬਦਲ ਕੇ ਅਰਥ ਕੀਤੇ, ਉਹਨਾਂ ਨੇ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਉਚਾਰਨ ਕੀਤਾ, ਕਹਿੰਦੇ ਜਦੋਂ ਇਹ ਗੱਲ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਉਸ ਸਿੱਖ ਦੇ ਜ਼ੁਬਾਨ ਤੋਂ ਸੁਣੀ।
ਸੁਤ ਦਿਸ਼ ਤੇ ਕੁਛ ਰਿਸ ਮਨ ਲਿਆਏ।
ਗੁਰੂ ਹਰਿਰਾਏ ਸਾਹਿਬ ਦੇ ਮਨ ਚ ਬੜਾ ਰੋਸ ਆਇਆ, ਆਪਣੇ ਪੁੱਤਰ ਪ੍ਰਤੀ ਗੁੱਸਾ ਆਇਆ ਕਿ ਸਾਡੇ ਪੁੱਤਰ ਨੇ ਇਹ ਕੰਮ ਸਹੀ ਨਹੀਂ ਕੀਤਾ, ਇਹ ਕੰਮ ਦਰੁਸਤ ਨਹੀਂ ਕੀਤਾ। ਉਹਨੇ ਗੁਰੂ ਨਾਨਕ ਸਾਹਿਬ ਦੀ ਪੰਗਤੀ ਬਦਲਣ ਦਾ ਯਤਨ ਕੀਤਾ, ਉਹਨਾਂ ਦਾ ਸਿਧਾਂਤ ਬਦਲਣ ਦਾ ਯਤਨ ਕੀਤਾ ਤੇ ਬਦਲ ਕੇ ਸੁਣਾ ਵੀ ਦਿੱਤਾ ਬਾਦਸ਼ਾਹ ਨੂੰ। ਇਸ ਕਰਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਪੁੱਤਰ ਦੇ ਖਿਲਾਫ ਆਪਣੇ ਮਨ ਵਿਚ ਰੋਸ ਕਰਦੇ ਹਨ।
ਗੁਰਤਾ ਉਚਿਤ ਨਹੀਂ ਸ਼ੁਭ ਲਇਓ, ਭਇਓ ਨਲਾਇਕ ਤੀਰ ਨਾ ਰਹਿਓ।
ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ ਕਿ ਰਾਮ ਰਾਏ ਗੁਰਤਾ ਗੱਦੀ ਦਾ ਹੱਕਦਾਰ ਨਹੀਂ ਹੈ। ਜਿਹੋ ਜਿਹਾ ਉਹਨੇ ਇਹ ਕੰਮ ਕੀਤਾ, ਇਸ ਕੰਮ ਕਰਕੇ ਸਿੱਧ ਹੋ ਗਿਆ ਕਿ ਰਾਮ ਰਾਏ ਗੁਰਤਾ ਗੱਦੀ ਦਾ ਹੱਕਦਾਰ ਨਹੀਂ, ਉਹ ਨਾ ਲਾਇਕ ਹੈ, ਲਾਇਕ ਨਹੀਂ ਹੈ ਗੁਰਤਾ ਗੱਦੀ ਦੇ। ਜਿਹੜਾ ਆਹ ਕੰਮ ਉਹਨੇ ਕੀਤਾ, ਆਪਣਾ ਧੀਰਜ ਨਹੀਂ ਰੱਖਿਆ, ਧੀਰਜ ਤਿਆਗ ਕੇ ਗੁਰੂ ਨਾਨਕ ਸਾਹਿਬ ਦੀ ਪੰਗਤੀ ਬਦਲ ਦਿੱਤੀ ਹੈ, ਇਹ ਨਲਾਇਕਾਂ ਵਾਲਾ ਕੰਮ ਕੀਤਾ ਰਾਮ ਰਾਏ ਨੇ। ਇਸ ਗੱਲ ਤੋਂ ਸਾਬਤ ਹੋ ਗਿਆ ਕਿ ਰਾਮ ਰਾਏ ਗੁਰਤਾ ਗੱਦੀ ਦੇ ਲਾਇਕ ਨਹੀਂ, ਨਾ ਲਾਇਕ ਹਨ।
ਤੁਰ ਕੇਸ਼ਰ ਕੋ ਰਾਖਿਓ ਮਾਨ।
ਉਹਨਾਂ ਨੇ ਔਰੰਗਜ਼ੇਬ ਦਾ ਮਾਣ ਰੱਖਿਆ, ਨੁਰੰਗੇ ਦਾ। ਰਾਮ ਰਾਏ ਨੇ ਨੁਰੰਗੇ ਦਾ ਮਾਣ ਰੱਖਣ ਵਾਸਤੇ, ਨੁਰੰਗੇ ਦਾ ਸਤਿਕਾਰ ਰੱਖਣ ਵਾਸਤੇ
ਸ਼ਬਦ ਵਿਪਰ ਜੈ ਕੀਨ ਬਖਾਨ
ਗੁਰੂ ਨਾਨਕ ਸਾਹਿਬ ਦਾ ਨਿਰਾਦਰ ਕੀਤਾ। ਔਰੰਗੇ ਦਾ ਮਾਣ ਕਰਨ ਲਈ ਉਹਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਨਿਰਾਦਰ ਕੀਤਾ ਔਰ ਸ਼ਬਦ ਉਲਟਾ ਉਚਾਰਨ ਕੀਤਾ, ਮੁਸਲਮਾਨ ਦੀ ਥਾਂ ਤੇ ਕੁਝ ਹੋਰ ਹੀ ਉਚਾਰਨ ਕਰ ਦਿੱਤਾ।
ਪਹਿਲੇ ਪਾਤਸ਼ਾਹ ਕੇ ਬਾਕ,
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਿਹੜੇ ਵਾਕ ਨੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਬਚਨ ਨੇ, ਉਹ ਤਾਂ ਅਟਲ ਨੇ, ਜੁਗੋ ਜੁਗ ਅਟਲ ਨੇ। ਰਾਮ ਰਾਏ ਕੌਣ ਹੁੰਦਾ ਉਹਨਾਂ ਬਚਨਾਂ ਨੂੰ ਬਦਲਣ ਵਾਲਾ? ਉਹਦੀ ਕੀ ਤਾਕਤ ਕਿ ਉਹ ਸਤਿਗੁਰਾਂ ਦੇ ਬਚਨਾਂ ਦੀ ਤਬਦੀਲੀ ਕਰੇ? ਅੱਜ ਰਾਮ ਰਾਏ ਨੇ ਪੰਗਤੀ ਬਦਲੀ ਹੈ, ਕੱਲ ਨੂੰ ਜਿਹੜਾ ਮਰਜ਼ੀ ਉੱਠੇਗਾ ਗੁਰਬਾਣੀ ਬਦਲਣ ਲੱਗ ਪਏਗਾ। ਇਸ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬੜੀ ਸਖਤੀ ਨਾਲ ਪੇਸ਼ ਆ ਰਹੇ ਨੇ ਰਾਮ ਰਾਏ ਨਾਲ, ਕਿਉਂਕਿ ਗੁਰਬਾਣੀ ਦਾ ਅਦਬ ਤੇ ਗੁਰਬਾਣੀ ਦਾ ਸਤਿਕਾਰ ਬਰਕਰਾਰ ਗੁਰੂ ਹਰਿਰਾਏ ਸਾਹਿਬ ਜੀ ਕਰਨਾ ਚਾਹੁੰਦੇ ਹਨ। ਕਹਿੰਦੇ ਰਾਮ ਰਾਏ ਨੇ ਔਰੰਗਜ਼ੇਬ ਦਾ ਸਤਿਕਾਰ ਕਰਦਿਆਂ, ਉਹਦਾ ਮਾਣ ਕਰਦਿਆਂ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਅਟਲ ਪੰਗਤੀਆਂ ਹਨ ਹਨ।
ਫੇਰ ਸਕੇ ਕੋ ਇਨ ਮਤ ਰਾਂਕ,
ਉਹ ਬਦਲ ਦਿੱਤਣ ਦਾ ਬਦਲਣ ਦਾ ਯਤਨ ਕੀਤਾ, ਕਿਹਦੇ ਚ ਇੰਨੀ ਵੱਡੀ ਮਤ ਹੈ, ਕਿਹੜਾ ਇਹ ਭਿਖਾਰੀਆਂ ਜਿਹਾ ਵਰਗਾ ਰਾਮ ਰਾਏ ਹੈ ਕਿ ਜਿਹਨੇ ਗੁਰੂ ਨਾਨਕ ਸਾਹਿਬ ਦੀਆਂ ਪੰਗਤੀਆਂ ਬਦਲਣ ਦਾ ਯਤਨ ਕੀਤਾ, ਇਹਦੇ ਚ ਤਾਕਤ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦੀਆਂ ਪੰਗਤੀਆਂ ਦੇ ਸਾਹਮਣੇ ਤਾਂ ਇੱਕ ਰੰਕ ਹੈ, ਇੱਕ ਭਿਖਾਰੀਆਂ ਦੇ ਤੁੱਲ ਹੈ, ਇਹਨੇ ਗੁਰੂ ਨਾਨਕ ਸਾਹਿਬ ਦੀਆਂ ਪੰਗਤੀਆਂ ਬਦਲਣ ਦਾ ਯਤਨ ਕਿਉਂ ਕੀਤਾ ਹੈ?
ਬਾਨ ਅਮੋਗ ਤਜੇ ਤਨ ਤਾਰੀ,
ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਉਚਾਰਨ ਕੀਤੇ ਨੇ ਉਹ ਅਮੋਗ ਤੀਰ ਨੇ, ਉਹ ਅਮੋਗ ਧਨਖ ਧਾਰੀ ਦੇ ਕਮਾਣ ਵਿਚੋਂ ਨਿਕਲੇ ਹੋਏ ਤੀਰਾਂ ਦੇ ਤੁੱਲ ਨੇ, ਜਿਹੜੇ ਕਦੇ ਨਿਸ਼ਫਲ ਨਹੀਂ ਜਾ ਸਕਦੇ।
ਜਿਮ ਤਿਸ ਕੋ ਨਾ ਸਕੈ ਕਿਮ ਟਾਰੀ,
ਜਿਵੇਂ ਅਮੋਗ ਬਾਣਾਂ ਨੂੰ ਕੋਈ ਟਾਲ ਨਹੀਂ ਸਕਦਾ, ਅਮੋਗ ਬਾਣ ਚੱਲਣ, ਉਹਨਾਂ ਅਮੋਗ ਬਾਣਾਂ ਨੂੰ ਕੋਈ ਰੋਕ ਨਹੀਂ ਸਕਦਾ।
ਬ੍ਰਹਮ ਅਸਤਰ ਜਿਮ ਸਫਲ ਸਦਾਈ,
ਜਿਵੇਂ ਬ੍ਰਹਮ ਅਸਤਰ ਜਿਹੜਾ ਖਾਲਸਾ ਜੀ ਅਸਤਰ ਹੈ, ਇੱਕ ਬੜੇ ਭਿਆਨਕ ਤੌਰ ਦਾ, ਜਿਹਦੇ ਤੇ ਛੱਡਿਆ ਜਾਵੇ ਫਿਰ ਉਹਦੇ ਤੇ ਆਪਣਾ ਵਾਰ ਕਰਕੇ ਵਾਪਸ ਮੁੜਦਾ, ਏਦਾਂ ਨਹੀਂ ਮੁੜਦਾ। ਕਹਿੰਦੇ ਜਿਵੇਂ ਬ੍ਰਹਮ ਅਸਤਰ ਕਦੇ ਨਿਸ਼ਫਲ ਨਹੀਂ ਜਾਂਦਾ, ਉਹ ਜਿਹਦੇ ਤੇ ਛੱਡਿਆ ਜਾਵੇ ਸਫਲ ਹੀ ਹੁੰਦਾ।
ਜਿਨ ਮੈਂ ਪੂਰਨ ਸ਼ਕਤ ਮਹਾਈ,
ਜਿਹਦੇ ਵਿਚ ਪੂਰਨ ਸ਼ਕਤੀ ਹੈ, ਪੂਰਨ ਸ਼ਕਤੀ ਦਾ ਮਾਲਕ ਹੈ ਉਹ ਬ੍ਰਹਮ ਅਸਤਰ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਬਚਨ ਉਸ ਬ੍ਰਹਮ ਅਸਤਰ ਦੇ ਤੁੱਲ ਨੇ, ਜਿਹੜੇ ਕਦੇ ਨਿਸ਼ਫਲ ਨਹੀਂ ਜਾ ਸਕਦੇ, ਉਹ ਸਫਲੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਵਿਚ ਔਰ ਉਨ੍ਹਾਂ ਵਿਚ ਬੇਅੰਤ ਸ਼ਕਤੀਆਂ ਨੇ, ਉਹ ਬੇਅੰਤ ਪੂਰਨ ਸ਼ਕਤੀਆਂ ਦੇ ਮਾਲਕ ਹਨ।
ਪੀਰ ਮੀਰ ਸਿੱਧ ਸਾਧਕ ਬ੍ਰਿੰਦ,
ਬੜੇ ਬੜੇ ਪੀਰ ਮੀਰ ਬੜੇ ਬੜੇ ਵੱਡੇ ਸਿੱਧ ਸਾਧਕ ਜਿੰਨੇ ਵੀ ਹੋਏ ਹਨ,
ਜੇ ਅਜਮਤ ਕੋ ਧਰਤ ਬਲਿੰਦ,
ਜਿਹੜੇ ਕਰਾਮਾਤਾਂ ਦੇ ਧਾਰਨੀ ਨੇ, ਅਜਮਤਾਂ ਦੇ ਧਾਰਨੀ ਨੇ, ਬੜੇ ਬੜੇ ਵੱਡੇ ਕਰਾਮਾਤੀ ਪੀਰ ਫਕੀਰ ਹੋਏ ਨੇ,
ਇਨਕੇ ਬਚਨ ਸਬਨ ਸਿਰ ਧਰੇ,
ਗੁਰੂ ਨਾਨਕ ਸਾਹਿਬ ਦੇ ਬਚਨ ਉਹਨਾਂ ਸਾਰਿਆਂ ਨੇ ਆਪਣੇ ਸਿਰ ਮੱਥੇ ਕਬੂਲ ਕੀਤੇ ਨੇ, ਭਾਵੇਂ ਕੋਈ ਸਿੱਧ ਹੈ, ਭਾਵੇਂ ਕੋਈ ਸਾਧ ਹੈ, ਭਾਵੇਂ ਕੋਈ ਪੀਰ ਹੈ, ਭਾਵੇਂ ਕੋਈ ਮੀਰ ਹੈ, ਫਕੀਰ ਹੈ, ਹਰ ਇੱਕ ਵਿਅਕਤੀ ਨੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਬਚਨਾਂ ਨੂੰ, ਉਹਨਾਂ ਦੀ ਬਾਣੀ ਨੂੰ ਆਪਣੇ ਸਿਰ ਮੱਥੇ ਕਬੂਲ ਕੀਤਾ, ਸਿਰ ਮੱਥੇ ਪ੍ਰਵਾਨ ਕੀਤਾ ਹੈ।
ਉਹ ਅਸ ਮੂਡ ਤਰਕ ਜੋ ਕਰੇ,
ਜਿਹੜਾ ਇਹੋ ਜਿਹਾ ਮੂਰਖ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਬਦਲਣ ਦਾ ਯਤਨ ਕਰੇ, ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਤਬਦੀਲ ਕਰੇ।
ਔਚਕ ਦੰਡ ਮਿਲੇ ਤਿਸ ਤਾਈਂ,
ਕਹਿੰਦੇ ਉਹਨੂੰ ਔਚਕ ਦੰਡ ਮਿਲੇਗਾ, ਅਚਨਚੇਤ ਉਹਨੂੰ ਦੰਡ ਭੋਗਣਾ ਪਵੇਗਾ ਇਸ ਗੱਲ ਦਾ, ਇਹ ਅਪਰਾਧ ਕੀਤਾ ਰਾਮ ਰਾਏ ਨੇ, ਇਸ ਅਪਰਾਧ ਦੀ ਸਜ਼ਾ ਰਾਮ ਰਾਏ ਨੂੰ ਭੋਗਣੀ ਪਵੇਗੀ, ਇਹਦਾ ਦੰਡ ਉਹਨੂੰ ਜ਼ਰੂਰ ਭੋਗਣਾ ਪਵੇਗਾ।
ਦੁੱਖ ਤੇ ਦੁੱਖ ਪਾਵੇ ਸਭ ਥਾਈ,
ਉਹਨੂੰ ਹਰ ਥਾਂ ਤੇ ਦੁੱਖਾਂ ਵਿੱਚੋਂ ਦੁੱਖ ਹੀ ਪ੍ਰਾਪਤ ਹੋਣਗੇ, ਜਿਹੜਾ ਵੀ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਬਦਲਣ ਦਾ ਯਤਨ ਕਰੇਗਾ ਉਹ ਦੁਖੀ ਹੋਵੇਗਾ, ਦੁੱਖ ਪਾਵੇਗਾ, ਉਹ ਹਮੇਸ਼ਾ ਦੁੱਖ ਪਾਵੇਗਾ, ਦੁੱਖ ਵਿੱਚ ਹੀ ਦੁੱਖ ਭੋਗੇਗਾ।
ਚੱਕਰਵਰਤ ਨਿਰਪ ਜਥਾ ਦੁਹਾਈ,
ਜਿਵੇਂ ਕਿਸੇ ਚੱਕਰਵਰਤੀ ਰਾਜੇ ਦੀ ਦੁਹਾਈ ਚਾਰੇ ਪਾਸੇ ਫਿਰਦੀ ਹੈ, ਉਹਦੀ ਦੋਹੀ ਚਾਰੇ ਪਾਸੇ ਫਿਰਦੀ ਹੈ।
ਮੈਂ ਮਾਨੇ ਜੋ ਕਰ ਦੁਸ਼ਟਾਈ,
ਜਿਹੜਾ ਬਾਦਸ਼ਾਹ ਦੀ ਚੱਕਰਵਰਤੀ ਰਾਜੇ ਦੀ ਦੁਸ਼ਟਤਾਈ ਬਿਰਤੀ ਧਾਰਨ ਕਰਕੇ ਉਹਦੀ ਆਗਿਆ ਨਾ ਮੰਨੇ, ਰਾਜੇ ਦੀ ਬਾਦਸ਼ਾਹ ਦੀ ਆਗਿਆ ਨਾ ਮੰਨੇ, ਦੁਸ਼ਟਤਾਈ ਦੀ ਬਿਰਤੀ ਧਾਰਨ ਕਰਕੇ,
ਇਸ ਕੋ ਜਹਾਂ ਕਹਾਂ ਗੈਲੇ ਹੈ,
ਬਾਦਸ਼ਾਹ ਜਿੱਥੇ ਕਿੱਥੇ ਮਰਜ਼ੀ ਉਹਨੂੰ ਫੜ ਸਕਦਾ, ਜੇ ਉਹ ਚੱਕਰਵਰਤੀ ਰਾਜਾ ਹੈ ਹਰ ਥਾਂ ਤੇ ਉਹਦਾ ਹੁਕਮ ਚੱਲਦਾ, ਜੇ ਕੋਈ ਬੰਦਾ ਉਹਦਾ ਹੁਕਮ ਨਾ ਮੰਨੇ ਤੇ ਉਹ ਬਾਦਸ਼ਾਹ ਉਹ ਜਿੱਥੇ ਮਰਜ਼ੀ ਉਹਨੂੰ ਫੜ ਸਕਦਾ, ਜਿੱਥੇ ਮਰਜ਼ੀ ਚਲਾ ਜਾਏ, ਵਿਸ਼ਵ ਦੇ ਕਿਸੇ ਕੋਨੇ ਚ ਚਲਾ ਜੇ, ਉਹ ਰਾਜਾ ਉਹਨੂੰ ਪਕੜ ਕੇ ਮੰਗਵਾ ਸਕਦਾ ਹੈ।
ਮੂਡ ਜਾਣ ਤੇ ਸੰਕਟ ਦੇ,
ਔਰ ਉਹਨੂੰ ਮੂਰਖ ਜਾਣ ਕੇ ਉਹਨੂੰ ਸੰਕਟ ਦਿੰਦਾ ਹੈ, ਉਹ ਚੱਕਰਵਰਤੀ ਰਾਜਾ ਨੂੰ ਦੁੱਖ ਦਿੰਦਾ ਵੀ ਤੂੰ ਮੇਰੀ ਆਗਿਆ ਨੀ ਮੰਨੀ, ਤੂੰ ਮੇਰਾ ਹੁਕਮ ਨੀ ਪ੍ਰਵਾਨ ਕੀਤਾ।
ਸਿਮ ਸ਼੍ਰੀ ਨਾਨਕ ਦੇਸ਼ ਵਿਦੇਸ਼,
ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਹੁਕਮ ਹੈ ਉਹ ਦੇਸ਼ਾਂ ਵਿਦੇਸ਼ਾਂ ਤੇ ਚੱਲਦਾ ਹੈ।
ਮੇਰ ਆਦਗਿਰ ਸਥਲ ਵਿਸ਼ੇਸ਼,
ਸੋ ਮੇਰ ਆਦਿਕ ਜਿਹੜੇ ਪਰਬਤ ਨੇ, ਪਹਾੜ ਨੇ, ਜਲ ਥਲ ਹਰ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਚੱਲਦਾ, ਦੁਨੀਆਂ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਚੱਲਦਾ, ਹਰ ਥਾਂ ਤੇ ਹਰ ਜਗ੍ਹਾ ਤੇ ਉਹਨਾਂ ਦੀ ਦੋਹੀ ਫਿਰਦੀ ਹੈ, ਉਹਨਾਂ ਦਾ ਹੁਕਮ ਚੱਲਦਾ ਹੈ।
ਸਿੰਧ ਦੀਪ ਕੇ ਤਤ ਸਭ ਗਿਨੀ ਹੈ,
ਕਹਿੰਦੇ ਚਾਹੇ ਸਮੁੰਦਰ ਨੇ, ਚਾਹੇ ਉਹਨਾਂ ਸਮੁੰਦਰਾਂ ਵਿਚ ਦੀਪ ਨੇ, ਟਾਪੂ ਨੇ, ਹਰ ਟਾਪੂ ਤੇ ਹਰ ਦੀਪ ਤੇ ਸਮੁੰਦਰਾਂ ਵਿਚ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਚੱਲਦਾ ਹੈ, ਉਹਨਾਂ ਦੀ ਆਗਿਆ ਮੰਨੀ ਜਾਂਦੀ ਹੈ।
ਬੜੇ ਸ਼ਕਤ ਜੁਤ ਹੁਤੇ ਸੁਜਨੀਏ,
ਬੜੇ ਬੜੇ ਵੱਡੇ ਸ਼ਕਤੀ ਦੇ ਸਮੇਤ ਸ਼ਕਤ ਜੁਤ, ਜਿਹੜੇ ਵੱਡੇ ਵੱਡੇ ਸ਼ਕਤੀਆਂ ਵਾਲੇ ਸ਼ਕਤੀਵਾਨ ਰਾਜੇ ਜਾਂ ਸ਼ਕਤੀਵਾਨ ਪੀਰ ਪੈਗੰਬਰ ਔਲੀਏ ਸੰਤ ਮਹੰਤ ਹੋਏ ਨੇ, ਸਿੱਧਨਾਥ ਯੋਗੀ ਹੋਏ ਨੇ,
ਜਿਨ ਜਿਨ ਕਰਿਓ ਬਾਦ ਸਭ ਜੀਤੇ, ਪਰੇ ਗਰਬ ਸੋ ਕੀ ਨਸਰੀਤੇ।
ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਵਾਦ ਕੀਤਾ, ਝਗੜਾ ਕੀਤਾ, ਹਰ ਇੱਕ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਜਿੱਤਿਆ, ਜਿੱਥੇ ਵੀ ਗਏ ਸ਼ਬਦ ਨਾਲ ਜਿੱਤਿਆ, ਸਿੱਧਾਂ ਕੋਲ ਗਏ ਤੇ ਸਿੱਧਾਂ ਨੂੰ ਵੀ ਸ਼ਬਦ ਸ਼ਾਂਤ ਸਿੱਧਾਂ ਵਿਚ ਆਈ, ਸਿੱਧਾਂ ਨੂੰ ਵੀ ਆਪਣੇ ਸ਼ਬਦਾਂ ਦੇ ਨਾਲ ਸਤਿਗੁਰਾਂ ਨੇ ਜਿੱਤਿਆ, ਸ਼ਬਦ ਦੀ ਤਾਕਤ ਨਾਲ, ਸ਼ਬਦ ਦੀ ਸ਼ਕਤੀ ਨਾਲ ਹਰ ਜਗ੍ਹਾ ਤੇ ਵੱਡੇ ਵੱਡੇ ਸਿੱਧਾਂ ਪੀਰਾਂ ਨਾਥਾਂ ਯੋਗੀਆਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿੱਤਿਆ ਹੈ।
ہے اس کون جو تین پد پھیرے.
وڈے وڈے گرب دھارن کرن والے ہنکاری سانو خالی کر دتے. ہے ایسا کون, کون ہے ایسا جڑا انہاں دے بچناں نو پھیر سکے. کیدے چنی طاقت ہے جڑا جگت گرو پاتشاہ تن گرو نانک دیو صاحب جی مہاراج جی دے بچنا نو پھیر سکے.
اپنی کشل ہون پن ہیرے.
گرو نانک صاحب دیاں پنگتیاں نو بدل کے مڑ کے وہ آکھے کہ میری خوشی ہوئے گی, مینو کشلتا ملے گی, یہ تا بڑا بڑا پلیکا ہے. وہ گرو نانک دی پنگتی بدل کے مڑ کے آکھے مینو خوشی ملے گی, یہ کدے ہی سمبھو نہیں ہے, یہ کدے بھی نہیں ہو سکتا. جڑا مہاراج گرو نانک پاتشاہ جی دیاں پنگتیاں نو بدل کے مڑ کے اپنی کشلتا اپنی راجی خوشی چاہے.
ہم نے کرو پٹھاون جب
مہاراج جی کہیں دے رام رائے نو جدو اسی بھیجیا سی دلی ول, رام رائے نو جدو اسی دلی ول ٹوریا ہے,
نرپے کرو کہ کر بد سب
اسی اونو سرب پرکار نال سمجھا کے نڈر کر کے بھیجیا سی. اسی رام رائے نو کیا سی کہ رام رائے اتھے جا کے تینو کسے کولوں ڈرن دی لوڑ نہیں, تینو کسے کولوں پے رکھن دی لوڑ نہیں, اسی اونوں نڈر تے نرپے کر کے بھیجیا ہے.
تیرو کیو نفلن ہے ہوئے
اسی اونوں کہہ کے بھیجیا سی کہ رام رائے جو تو کہے گا نشفل نہیں جائے گا, جو تو اپنی رسنا تو چارے گا وہ سفل ہوئے گا. اسی اتھوں تک کیا سی کہ رام رائے تیری رسنا تے اسی وسانگے, جو کہے گا وہ پورا ہو جایا کرے گا.
جو چت چاہے بنے بد سوئے
جو تو اپنے چت وچ چاہے گا وہی کچھ بن جایا کرے گا, وہی کچھ ہو جایا کرے گا.
شاہ خوشامد کرو نہ کیسے
اسی کیا سی پہلے دن ہی جدو رام رائے نو بھیجیا بے رام رائے کتے بادشاہ دی جھوٹھی خوشامد کر دیاں گرو نانک دی نندا نہ کر بیٹھی. اسی یہ کہہ کے بھیجیا سی کہ بادشاہ دی خوشامد کر دیاں کتے گرو گھر دے سدھانت نو نہ بدل دیں, گرو گھر دا سدھانت پہلا مکھ رکھیں, بعد وچ باقی ساریاں گلاں دی وچار کریں. اے گل سمجھا کے رام رائے نو اسی ٹوریا ہے.
ہوئے یتھارت بولو تیسے
جو یتھارت ہووے وہ بولنا ہے. جے کتے وہ گربانی دی پنگتی بارے بھی پچھن جڑے ارتھ ہن کوہی ارتھ کر کے سنانے نے اپنے کولوں بدلنے نہیں, اپنے دماغ نال بدلن دا یتن نہیں کرنا.
مٹی مسلمان کی جوئے
جیڑی مٹی مسلمان دی گرو نانک صاحب نے کہی ہے کہ مٹی مسلمان کی پیڑا پئی کمہار, اے جڑیاں پنگتیاں گرو نانک پاتشاہ نے اچارن کیتیاں نے
گھر کو لال کے پراپت ہوئے
وہ کمہار نو پراپت ہو جاندی. کمہار جا کے اتھوں مٹی کھود کے چیکنی سمجھ کے مٹی کھود کے لے آوندا ہے.
ایٹر پانڈے کر کر ترے
پھر وہ کمہار اس مٹی دے پانڈے بنا لیندا ہے, پھر اس مٹی نو گھڑ کے اٹا بنا کے تیار کر کے رکھدا ہے.
پن چون دش پاوک پر جرے
پھر انہاں مٹی دے پانڈے تے اٹا دے چارے پاسے انہاں نو پکاون واسطے اگ بالدا ہے, او دے چارے پاسے اگ بال کے اگ پرچنڈ کردا ہے.
اس میں اسمنجس کیا جانا
یہ ارتھ کردا جے جے یہی ارتھ سی گرو نانک صاحب دیاں پنگتیاں دے, ایہدے وچ اونے کی اسمنجس جانے, رام رائے نے دے وچ کی ماڑی گل سمجھی. گرو نانک صاحب صحیح کہہ رہے نے, بالکل سچ کہہ رہے نے, وہ سچے شبد اسی طرح ہی ارتھ کردا جویں گرو نانک صاحب دیاں پنگتیاں دے ارتھ ہن, اسی طرح یتھارتھ بولدا.
جس تے پد الٹائے بخانا
اونے دے وچ کی جان لیا کہ انہیں پد ہی الٹا دتا, مسلمان دی تھاں تے بے ایمان شبد اچارن کر دتا ہے.
شری نانک کو ادب نہ راتھا تورک مان ہت بپرے پاکھا
رام رائے نے چنگا نہیں کیتا ਉਹਨੇ ਗੁਰੂ ਨਾਨਕ ਸਾਹਿਬ ਦਾ ਅਦਬ ਨਹੀਂ ਰੱਖਿਆ, ਧੰਨ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਨਹੀਂ ਰੱਖਿਆ, ਔਰ ਤੁਰਕ ਦਾ ਜਸ ਕਰਨ ਵਾਸਤੇ ਨੁਰੰਗੇ ਦਾ ਅਰਥ ਉਲਟ ਸੁਣਾ ਦਿੱਤੇ, ਉਲਟਾ ਪਦ ਉਚਾਰਨ ਕਰ ਦਿੱਤਾ।
ਇਕ ਤੋ ਇਹ ਅਸਮੰਜਸ ਕੀਨ,
ਇਕ ਤਾਂ ਇਹ ਬੜੀ ਵੱਡੀ ਅਸਮੰਜਸ ਬਾਤ ਜਿਹੜੀ ਉਹਨੂੰ ਕਰਨੀ ਨਹੀਂ ਸੀ ਚਾਹੀਦੀ। ਸਭ ਤੋਂ ਵੱਡਾ ਅਪਰਾਧ ਰਾਮ ਰਾਏ ਨੇ ਇਹ ਕੀਤਾ ਗੁਰੂ ਨਾਨਕ ਸਾਹਿਬ ਦੀ ਪੰਗਤੀ ਬਦਲ ਕੇ।
ਗੁਰਤਾ ਉਚਿਤ ਨਹੀਂ ਲਖ ਲੀਨ,
ਇਸ ਕਰਕੇ ਅਸੀਂ ਜਾਣ ਲਿਆ ਕਿ ਰਾਮ ਰਾਏ ਗੁਰਤਾ ਗੱਦੀ ਦਾ ਹੱਕਦਾਰ ਨਹੀਂ ਹੈ। ਜਿਹਨੇ ਗੁਰੂ ਨਾਨਕ ਸਾਹਿਬ ਦੀ ਅੱਜ ਪੰਗਤੀ ਬਦਲ ਦਿੱਤੀ ਬਾਦਸ਼ਾਹ ਦੀ ਖੁਸ਼ਾਮਦ ਕਰਦੇ ਆ, ਉਹ ਕੱਲ ਨੂੰ ਗੁਰੂ ਬਣਾ ਦੀ, ਉਹਨੂੰ ਕੱਲ ਨੂੰ ਜੋ ਮਰਜ਼ੀ ਕਰੀ ਜਾਏਗਾ, ਉਹ ਤਾਂ ਸਾਰਾ ਕੁਝ ਬਦਲ ਕੇ ਰੱਖ ਦੇਗਾ। ਕਹਿੰਦੇ ਰਾਮ ਰਾਏ ਇਸ ਕਰਕੇ ਗੁਰਤਾ ਗੱਦੀ ਦਾ ਹੱਕਦਾਰ ਨਹੀਂ ਜਿਹਨੇ ਇਸ ਤਰ੍ਹਾਂ ਦਾ ਇਹ ਕੰਮ ਕੀਤਾ ਹੈ।
ਦੁਤੀਏ ਜਬ ਕੋ ਦਿੱਲੀ ਗਏ
ਹੋ, ਜਦੋਂ ਦਾ ਰਾਮ ਰਾਏ ਦਿੱਲੀ ਗਿਆ ਹੋਇਆ,
ਬਾਰ ਬਾਰ ਅਜਮਤ ਕੋ ਦਇਓ,
ਬਾਰ ਬਾਰ ਕਰਾਮਾਤਾਂ ਵਿਖਾਉਂਦਾ ਰਿਹਾ। ਜਦੋਂ ਲੋੜ ਨਹੀਂ ਸੀ ਫਿਰ ਵੀ ਕਰਾਮਾਤ ਦੱਸਿਆ ਸੀ ਨਾ ਇਹਨਾਂ ਨੇ ਵੀ ਪਾਲਕੀ ਲੈ ਕੇ ਤੁਰ ਪਏ, ਹੁਣ ਉੱਥੇ ਕਿਹੜਾ ਲੋੜ ਸੀ ਘਰਾਂ ਤੋਂ ਬਿਨਾਂ ਪਾਲਕੀ ਚਲਾ ਲਈ, ਉਹ ਬਾਦਸ਼ਾਹ ਨੇ ਤਾਂ ਨਹੀਂ ਸੀ ਕਹੀ। ਕਹਿੰਦੇ ਜਿੱਥੇ ਲੋੜ ਨਹੀਂ ਸੀ ਉੱਥੇ ਵੀ ਕਰਾਮਾਤਾਂ ਵਿਖਾਉਂਦੇ ਰਹੇ, ਬਾਰ ਬਾਰ ਔਰੰਗਜ਼ੇਬ ਨੂੰ ਕਰਾਮਾਤਾਂ ਵਿਖਾਉਂਦੇ ਰਹੇ, ਇਹ ਵੀ ਉਹਨਾਂ ਦਾ ਅਪਰਾਧ ਹੈ।
ਬਿਨ ਕਾਰਜ ਤੇ ਕਰਤ ਰਿਹਾ ਹੈ,
ਬਿਨਾਂ ਕੰਮ ਤੋਂ ਕਰਾਮਾਤਾਂ ਵਿਖਾਉਂਦੇ ਰਹੇ, ਜਿੱਥੇ ਲੋੜ ਵੀ ਨਹੀਂ ਸੀ ਉੱਥੇ ਵੀ ਆਪਣੀਆਂ ਕਰਾਮਾਤਾਂ ਅਜਮਤਾਂ ਪ੍ਰਗਟ ਕਰਦੇ ਰਹੇ।
ਇਸ ਮੈਂ ਇਮ ਅਨੁਮਾਨ ਲਿਓ ਹੈ,
ਇਹਦੇ ਵਿੱਚ ਸਾਡਾ ਇਸ ਤਰ੍ਹਾਂ ਦਾ ਅਨੁਮਾਨ ਲੱਗਦਾ ਵੀ ਜਿਹੜੀਆਂ ਕਰਾਮਾਤਾਂ ਉਹ ਰਾਮ ਰਾਏ ਬਾਰ ਬਾਰ ਵਿਖਾਉਂਦਾ ਰਿਹਾ।
ਜਾਚੀ ਵਸਤ ਲੇਤ ਜਿਮ ਕੋਏ,
ਤਾਂ ਉਹ ਗੱਲ ਹੈ ਵੀ ਜਿਵੇਂ ਕਿਸੇ ਨੇ ਕਿਸੇ ਦੀ ਕੋਈ ਵਸਤੂ ਮੰਗ ਲਈ ਹੋਵੇ, ਉਧਾਰੀ ਉਧਾਰ ਵਸਤੂ ਮੰਗ ਲਵੇ ਤੇ ਫਿਰ ਉਹ ਕਹਿੰਦਾ ਚੰਗਾ ਲਾਹਾ ਖੱਟ ਲਈਏ, ਹੁਣ ਲਈ ਤਾਂ ਹੈ ਹੀ ਹੈ, ਸਾਨ ਤਾਂ ਲਿਆ ਹੀ ਹੈ ਫਲਾਣੇ ਬੰਦੇ ਦਾ, ਹੁਣ ਇਹਦਾ ਵਰਤੋਂ ਚੰਗੀ ਤਰ੍ਹਾਂ ਕਰ ਲਈ। ਗੱਡੀ ਮੰਗ ਲਏ ਕੋਈ ਕਿਸੇ ਦੀ, ਸਕੂਟਰੀ ਮੰਗ ਲਏ ਵਿੱਚ ਤੇਲ ਪਵਾ ਲਵੇ ਨਾ 200 ਦਾ, ਕਹਿੰਦਾ ਹੁਣ ਖਰਚ ਹੀ ਲਵਾਂ ਭਾਵੇਂ ਲੋੜ ਨਾ ਵੀ ਹੋਵੇ, ਫਿਰ ਵੀ ਕਹਿੰਦਾ ਹੁਣ ਚਲਾ ਹੀ ਲਵਾਂ, ਲੈ ਤਾਂ ਲਿਆ ਹੀ ਹੈ, ਹੁਣ ਉਹਨੂੰ ਵਾਪਸ ਕਾਹਨੂੰ ਦੇਣਾ ਇੰਨਾ ਤੇਲ ਪਾ ਕੇ। ਕਹਿੰਦੇ ਏਦਾਂ ਹੀ ਬਿਰਤੀ ਹੁੰਦੀ ਹੈ ਕਿ ਜਿਵੇਂ ਕੋਈ ਉਧਾਰੀ ਵਸਤੂ ਕਿਸੇ ਦੀ ਮੰਗ ਕੇ ਉਹਨੂੰ ਵਰਤਦਾ ਹੈ।
ਮੈਂ ਆਪਣੀ ਪਹਿਚਾਨਤ ਸੋਏ,
ਉਹ ਆਪਣੀ ਨਹੀਂ ਸਮਝਦਾ ਵੀ ਇਹ ਮੇਰੀ ਵਸਤੂ ਹੈ, ਇਹ ਕਹਿੰਦਾ ਵੀ ਬਗਾਨੀ ਹੈ, ਮੈਂ ਤਾਂ ਉਧਾਰੀ ਲਈ ਹੋਈ ਹੈ, ਜਿੰਨੀ ਵਰਤੀ ਜਾਂਦੀ ਹੈ ਵਰਤ ਲਈਏ।
ਜਿਤਨੋ ਲਾਭ ਲਿਓ ਤਿਸ ਜਾਏ,
ਜਿੰਨਾ ਲਾਭ ਲਿਆ ਜਾਂਦਾ ਇਸ ਵਸਤੂ ਦਾ ਓਨਾ ਹੀ ਲਾਭ ਲੈ ਲਈਏ।
ਕਿਤੋ ਲੇਤ ਨੇ ਧੀਰ ਤਰਾਏ,
ਓਨਾ ਹੀ ਲਾਭ ਲੈਂਦਾ ਫਿਰ ਉਹ ਧੀਰਜ ਨਹੀਂ ਰੱਖਦਾ, ਕਹਿੰਦਾ ਲੈ ਲੋ ਲਾਭ ਜਿੰਨਾ ਲਿਆ ਜਾਂਦਾ, ਇਹ ਬਗਾਨੀ ਵਸਤੂ ਹੈ, ਪਰਾਈ ਵਸਤੂ ਹੈ, ਉਹਨੇ ਵਾਪਸ ਮੰਗ ਹੀ ਲੈਣੀ ਹੈ, ਤੇ ਜਿੰਨੀ ਦੇਰ ਤੱਕ ਮੇਰੇ ਕੋਲ ਆ ਉਨੀ ਦੇਰ ਤੱਕ ਮੈਂ ਇਹਦੇ ਕੋਲ ਚੰਗੀ ਤਰ੍ਹਾਂ ਲਾਭ ਲੈ ਲਵਾਂ।
ਮੁਝ ਟਿਗ ਰਹੇ ਨਾ ਜਾਣੇ ਐਸੇ,
ਉਹਨੂੰ ਪਤਾ ਹੁੰਦਾ ਵੀ ਇਹ ਵਸਤੂ ਮੇਰੇ ਕੋਲ ਰਹਿਣੀ ਤਾਂ ਹੈ ਨੀ, ਆਖਿਰਕਾਰ ਜਿਹਦੀ ਹੈ ਉਹਨੇ ਲੈ ਲੈਣੀ, ਜਿਹਦੀ ਵਸਤੂ ਹੈ ਉਹਨੇ ਵਾਪਸ ਲੈ ਲੈਣੀ, ਮੇਰੇ ਕੋਲ ਰਹਿਣੀ ਤਾਂ ਹੈ ਨੀ, ਇਸ ਤਰ੍ਹਾਂ ਇਹ ਸਮਝਦਾ ਤੇ ਜਾਣਦਾ।
ਖਰਚ ਲਿਓ ਮੈਂ ਜੈਸੇ ਕੈਸੇ,
ਕਿਵੇਂ ਕਿਵੇਂ ਕਰਕੇ ਮੈਂ ਇਸ ਵਸਤੂ ਨੂੰ ਖਰਚ ਲਵਾਂ, ਜਿੰਨੀ ਖਰਚੀ ਜਾਂਦੀ ਹੈ ਵੱਧ ਤੋਂ ਵੱਧ ਖਰਚ ਲਵਾਂ, ਇਹਨੂੰ ਵਰਤ ਲਵਾਂ।
ਅਸ ਪੁਰਸ਼ਨ ਟਿਗ ਇਹ ਪਹੁੰਚੇ ਹੈ,
ਇਹੋ ਜੇ ਬੰਦਿਆਂ ਦੇ ਕੋਲ ਇਹੋ ਜਿਹੀ ਵਸਤੂ ਪਹੁੰਚਦੀ ਹੈ। ਕਹਿੰਦੇ ਕਰਾਮਾਤਾਂ ਸਾਡੀਆਂ ਦਿੱਤੀਆਂ ਹੋਈਆਂ ਨੇ ਰਾਮ ਰਾਏ ਨੂੰ, ਕਹਿੰਦਾ ਵਰਤ ਲਵਾਂ ਜਿੰਨੀਆਂ ਵਰਤੀਆਂ ਜਾਂਦੀਆਂ ਨੇ, ਮੁੜ ਕੇ ਖਬਰੇ ਮਿਲਣ ਕੇ ਨਾ ਮਿਲਣ ਕੇ ਤੇ ਵਾਪਸ ਹੀ ਨਾ ਲੈ ਲੈਣ ਗੁਰੂ ਪਾਤਸ਼ਾਹ। ਕਹਿੰਦੇ ਇਸ ਤਰ੍ਹਾਂ ਰਾਮ ਰਾਏ ਨੇ ਪੂਰਾ ਜ਼ੋਰ ਲਾ ਕੇ ਜਿੰਨਾ ਵਰਤ ਸਕਦਾ ਸੀ ਓਨੀਆਂ ਹੀ ਕਰਾਮਾਤਾਂ ਉਹਨੇ ਵਰਤੀਆਂ ਨੇ, ਬਿਨਾਂ ਕਾਰਨ ਤੋਂ ਵੀ ਬਾਰ ਬਾਰ ਕਰਾਮਾਤਾਂ ਵਿਖਾਉਂਦਾ ਰਿਹਾ।
ਮੈਂ ਦਿਖ ਰਾਏ ਸੀਸ ਕੋ ਦੇ ਹੈ,
ਕਹਿੰਦੇ ਅਸੀਂ ਇਹੋ ਜੇ ਬੰਦੇ ਨੂੰ ਗੁਰਤਾ ਨਹੀਂ ਦੇ ਸਕਦੇ, ਇਹ ਗੁਰਤਾ ਗੱਦੀ ਤਾਂ ਅਸੀਂ ਉਹਨੂੰ ਦੇਵਾਂਗੇ ਜਿਹੜਾ ਆਪਣਾ ਸਿਰ ਦੇ ਦੇਵੇ ਪਰ ਕਰਾਮਾਤ ਨਾ ਵਿਖਾਵੇ। ਆਪਣੇ ਸਿਰ ਤੱਕ ਦਾ ਇਸ਼ਾਰਾ ਹੋ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਵੱਲ, ਉਹਨਾਂ ਤੱਕ ਪਹੁੰਚਣੀ ਹੈ ਵਸਤੂ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲ, ਕਿ ਆਪਣਾ ਸਿਰ ਦੇ ਦੇਣ ਪਰ ਕਦੇ ਆਪਣੀ ਅਜਮਤ ਆਪਣੀ ਕਰਾਮਾਤ ਪ੍ਰਗਟ ਕਰਕੇ ਨਾ ਵਿਖਾਉਣ, ਇਹ ਗੁਰਤਾ ਗੱਦੀ ਦੀ ਵਸਤੂ ਤਾਂ ਉਹਦੇ ਕੋਲ ਪਹੁੰਚੇਗੀ।
ਪੂਰਬ ਸ੍ਰੀ ਗੁਰ ਅਰਜਨ ਪਏ ਰੁਕੇ ਕੈਦ ਦੁੱਖ ਤਨ ਪਰ ਲਏ।
ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਹੋਏ। ਵੇਖੋ ਇੱਕ ਸਧਾਰਨ ਜਿਹਾ ਵਿਅਕਤੀ ਸੀ ਚੰਦੂ, ਉਹਦੀ ਕੈਦ ਵਿਚ ਰਹਿ ਕੇ ਤੱਤੀ ਤਵੀ ਤੇ ਬੈਠੇ, ਦੇਗ ਚ ਉਬਲੇ, ਰੇਤਾ ਤਪਦਾ ਤਨ ਤੇ ਪਵਾਇਆ, ਪਰ ਸਾਰਾ ਦੁੱਖ ਆਪਣੇ ਸਰੀਰ ਤੇ ਜਰ ਲਿਆ, ਪਰ ਆਪਣੀ ਕਰਾਮਾਤ ਨਹੀਂ ਵਿਖਾਈ। ਗੁਰਤਾ ਗੱਦੀ ਤਾਂ ਐਸੇ ਕੋਲ ਪਹੁੰਚਣੀ ਚਾਹੀਦੀ, ਇਹਦੇ ਇਹੋ ਜਿਹੇ ਗੁਰਦੇਵ ਕੋਲ ਹੋਣੀ ਚਾਹੀਦੀ ਹੈ ਜਿਹੜਾ ਆਪਣੀ ਅਜਮਤ ਪ੍ਰਗਟ ਕਰਕੇ ਨਾ ਵਿਖਾਵੇ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਕਲਾ ਨਹੀਂ ਵਿਖਾਈ।
ਪ੍ਰਾਣ ਹਾਨ ਲੋ ਸਰਬ ਸਹਾਰੀ,
ਪ੍ਰਾਣਾਂ ਦੇ ਅੰਤ ਤੱਕ ਉਨ੍ਹਾਂ ਨੇ ਸਰੀਰ, ਪ੍ਰਾਣ ਹਾਨ ਤੱਕ ਦੀ ਵੀ ਅਵਸਥਾ ਆਪਣੇ ਸਰੀਰ ਤੇ ਸਹਾਰੀ ਹੈ।
ਮਹਾਸ਼ਕਤ ਜੁਤ ਧੀਰਜ ਧਾਰੀ,
ਮਹਾਸ਼ਕਤੀਆਂ ਦੇ ਸਹਿਤ ਸਨ, ਪਰ ਫਿਰ ਵੀ ਉਨ੍ਹਾਂ ਨੇ ਕਿੱਡਾ ਵੱਡਾ ਧੀਰਜ, ਕਿੱਡਾ ਵੱਡਾ ਹੌਸਲਾ ਆਪਣੇ ਅੰਦਰ ਧਾਰਨ ਕੀਤਾ ਹੈ।
ਤਉ ਨ ਅਜਮਤ ਕਿਤੋਂ ਦਿਖਾਈ,
ਫਿਰ ਵੀ ਕਦੇ ਆਪਣੀ ਕੋਈ ਅਜਮਤ, ਆਪਣੀ ਤਾਕਤ ਪ੍ਰਗਟ ਕਰਕੇ ਨਹੀਂ ਵਿਖਾਈ।
ਕਿਰਪਨ ਦਰਬ ਲੋ ਦੁਲੰਬ ਦੁਰਾਈ,
ਔਰ ਕਹਿੰਦੇ ਜਿਵੇਂ ਕੋਈ ਕਿਰਪਨ ਕੰਜੂਸ ਬੰਦਾ ਆਪਣਾ ਧਨ ਲੁਕਾ ਕੇ ਰੱਖਦਾ ਨਾ, ਏਦਾਂ ਸਤਿਗੁਰੂ ਜੀ ਨੇ ਆਪਣੀ ਕਰਾਮਾਤ ਲੁਕਾ ਕੇ ਰੱਖੀ, ਪ੍ਰਗਟ ਨਹੀਂ ਕੀਤੀ।
ਆਗੇ ਭੀ ਗੁਰਤਾ ਅਸਲੇ ਸਿਰ ਦੇਵੇ ਧੀਰਜ ਧਰ ਰਹੇ।
ਅੱਗੋਂ ਤੋਂ ਵੀ ਇਹੋ ਜੇ ਗੁਰੂ ਨੂੰ ਗੁਰਤਾ ਗੱਦੀ ਮਿਲੇਗੀ ਜਿਹੜੇ ਆਪਣਾ ਸਿਰ ਤਾਂ ਭਾਵੇਂ ਦੇ ਦੇਣ, ਪਰ ਆਪਣਾ ਧੀਰਜ ਨਹੀਂ ਤਿਆਗਣਗੇ, ਆਪਣੇ ਅੰਦਰ ਧੀਰਜ ਨੂੰ ਧਾਰਨ ਕਰਕੇ ਰੱਖਣਗੇ।
ਤਿਨਕੇ ਉਚਿਤ ਦੇਣ ਕੋ ਇਹ
ਗੁਰਤਾ ਗੱਦੀ ਉਨ੍ਹਾਂ ਨੂੰ ਹੀ ਦੇਣ ਵਾਸਤੇ ਉਚਿਤ ਹੈ।
ਕਰੇ ਦੁਰਾਵਨ ਬੋਝੈ ਕਈ,
ਜਿਹੜੇ ਆਪਣੇ ਆਪ ਨੂੰ ਲੁਕਾ ਕੇ ਰੱਖਣ, ਛੁਪਾ ਕੇ ਰੱਖਣ, ਪ੍ਰਗਟ ਨਾ ਕਰਨ।
ਤ੍ਰਿਤੀਏ ਔਰ ਸੁਣੋ ਤਿਸ ਬਾਤ,
ਤੀਜੀ ਗੱਲ ਹੋਰ ਸੁਣੋ। ਰਾਮ ਰਾਏ ਨੇ ਦੂਜਾ ਕੰਮ ਤਾਂ ਇਹ ਕੀਤਾ, ਪਹਿਲਾਂ ਉਹਨੇ ਪੰਗਤੀ ਬਦਲੀ, ਇਹ ਮਾੜਾ ਕੰਮ। ਦੂਜਾ ਉਹਨੇ ਬਾਰ ਬਾਰ ਕਰਾਮਾਤਾਂ ਵਿਖਾਈਆਂ ਨੇ, ਇਹ ਵੀ ਮਾੜਾ ਕੀਤਾ। ਫਿਰ ਤੀਜੀ ਜਿਹੜੀ ਉਹਦੀ ਗਲਤੀ ਹੈ ਉਹ ਵੀ ਸੁਣੋ।
ਜਿਮ ਕੀ ਨਸ ਸਭ ਕੋ ਬਖਿਆਤ,
ਜਿਵੇਂ ਉਹਨੇ ਸਾਰੇ ਪਾਸੇ ਗੱਲ ਪ੍ਰਗਟ ਕੀਤੀ ਹੈ।
ਕੀਰਤਪੁਰ ਤੇ ਜਬ ਕੋ ਗਏ,
ਜਦੋਂ ਦਾ ਉਹ ਕੀਰਤਪੁਰ ਸਾਹਿਬ ਤੋਂ ਚੱਲ ਕੇ ਗਿਆ ਹੋਇਆ,
ਆਏ ਨਹੀਂ ਪੁਨ ਦੇਖਤ ਪਇਓ,
ਉਹਨਾਂ ਦਾ ਮੁੜ ਕੇ ਵਾਪਸ ਆਇਆ ਹੀ ਨਹੀਂ, ਉਹਨੇ ਹਾਲ ਚਾਲ ਵੀ ਨਹੀਂ ਪੁੱਛਿਆ। ਵਾਪਸ ਮੁੜ ਕੇ ਆਉਣਾ ਉਹਦਾ ਫਰਜ਼ ਬਣਦਾ ਸੀ, ਕਰਾਮਾਤ ਵਿਖਾ ਦਿੱਤੀ ਬਾਦਸ਼ਾਹ ਨੂੰ, ਮੁੜ ਕੇ ਵਾਪਸ ਆਉਂਦਾ ਦੱਸਦਾ ਵੀ ਮਹਾਰਾਜ ਮੈਂ ਉੱਥੇ ਜਾ ਕੇ ਆਇਆ, ਉਹਨੂੰ ਤਾਂ ਗੁਰੂ ਘਰ ਦੀ ਪੈਰਵਾਈ ਕਰਨ ਲਈ ਭੇਜਿਆ ਹੋਇਆ, ਉਹਦਾ ਫਰਜ਼ ਨਹੀਂ ਸੀ ਬਣਦਾ ਵਾਪਸ ਆਉਣਾ। ਪਰ ਉਹਨੇ ਵਾਪਸ ਤਾਂ ਕੀ ਆਉਣਾ ਸੀ, ਵਾਪਸ ਆ ਕੇ ਕੋਈ ਚਿੱਠੀ ਵੀ ਨਹੀਂ ਭੇਜੀ ਆਪਣੇ ਆਉਣ ਦੀ, ਜਾਂ ਉੱਥੇ ਜੋ ਕੁਝ ਹੋ ਰਿਹਾ ਉੱਥੋਂ ਦੀ ਗੱਲ ਵੀ ਨਹੀਂ ਭੇਜੀ।
ਜਿੱਤ ਕਿੱਤ ਕੋ ਗਮ ਨਿਹੋਨੋ ਰੰਗ,
ਜਿੱਧਰ ਕਿੱਧਰ ਬਾਦਸ਼ਾਹ ਨਾਲ ਤੁਰਿਆ ਫਿਰਦਾ, ਜਿੱਧਰ ਬਾਦਸ਼ਾਹ ਜਾਂਦਾ ਬਾਦਸ਼ਾਹ ਦੇ ਨਾਲ ਨਾਲ ਤੁਰਿਆ ਫਿਰਦਾ ਹੈ।
ਗਯੋ ਆਪ ਤਿਸ ਮਾਰਗ ਸੰਗ,
ਜਿਹੜੇ ਰਸਤੇ ਬਾਦਸ਼ਾਹ ਜਾਂਦਾ ਉਸੇ ਰਸਤੇ ਨਾਲ ਨਾਲ ਚੱਲ ਕੇ ਜਾਂਦਾ ਹੈ।
ਹੁਣ ਪਹੁੰਚਿਓ ਦਿੱਲੀਪੁਰ ਧਾਮ,
ਫਿਰ ਦਿੱਲੀਪੁਰ ਦੇ ਵਿੱਚ ਪਹੁੰਚ ਗਿਆ, ਦਿੱਲੀ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ।
ਉਤਈ ਵਿਚਰੇ ਆਵਤ ਜਾਤੇ,
ਉੱਧਰ ਹੀ ਆਉਂਦਾ ਜਾਂਦਾ ਵਿਚਰਦਾ, ਉਹਦਾ ਫਰਜ਼ ਬਣਦਾ ਸੀ ਵਾਪਸ ਆਉਣਾ, ਕੀਰਤਪੁਰ ਸਾਹਿਬ ਆ ਕੇ ਸਾਨੂੰ ਵਾਪਸ ਮਿਲਦਾ, ਪਰ ਉਹ ਸਾਨੂੰ ਵਾਪਸ ਵੀ ਆ ਕੇ ਨਹੀਂ ਮਿਲਿਆ।
ਵੱਡ ਐਸ਼ਵਰਜ ਫੇਰ ਧਰ ਫੂਲਾ,
ਆਪਣਾ ਵੱਡਾ ਐਸ਼ਵਰਜ ਵੇਖ ਕੇ ਵੀ ਮੇਰੀ ਬੜੀ ਪ੍ਰਭਾ ਹੋ ਗਈ ਹੈ, ਵਡਿਆਈ ਹੋ ਗਈ ਹੈ, ਆਪਣੀ ਵਡਿਆਈ ਵੇਖ ਕੇ ਭੁੱਲ ਗਿਆ, ਹੰਕਾਰ ਵਿਚ ਆ ਗਿਆ ਰਾਮ ਰਾਏ।
ਆਸ਼ੇ ਸਤਗੁਰ ਉਰਤੇ ਭੂਲਾ,
ਗੁਰੂ ਘਰ ਦੇ ਆਸ਼ੇ ਨੂੰ ਭੁੱਲ ਗਿਆ, ਗੁਰੂ ਘਰ ਦੇ ਸਿਧਾਂਤ ਨੂੰ ਭੁੱਲ ਗਿਆ ਰਾਮ ਰਾਏ।
ਅਬ ਹਮਰੇ ਮੁਖ ਲਾਗੇ ਨਾਈ, ਰਹੋ ਆਪ ਤੁਰ ਕੇ ਸ਼ਰ ਪਾਈ।
ਕਹਿੰਦੇ ਜਾਓ, ਕਹਿ ਦਿਓ ਜਾ ਕੇ ਰਾਮ ਰਾਏ ਨੂੰ ਕਿ ਅੱਜ ਤੋਂ ਬਾਅਦ ਸਾਡੇ ਮੂੰਹ ਨਾ ਲੱਗੇ। ਉਹਨੂੰ ਕਹੋ ਬਾਦਸ਼ਾਹ ਨਾਲ ਹੀ ਹੁਣ ਮਿਲ ਕੇ ਰਹੇ, ਬਾਦਸ਼ਾਹ ਨਾਲ ਹੀ ਮਿੱਤਰਤਾ ਬਣਾ ਕੇ ਰੱਖੇ, ਸਾਡੇ ਕੋਲ ਨਾ ਆਵੇ ਹੁਣ, ਕਿਉਂਕਿ ਉਹਨੇ ਗੁਰੂ ਨਾਨਕ ਸਾਹਿਬ ਦੀ ਪੰਕਤੀ ਬਦਲੀ ਹੈ, ਸਾਨੂੰ ਉਹ ਚੰਗਾ ਨਹੀਂ ਲੱਗੇਗਾ, ਉਹ ਸਾਡੇ ਮੱਥੇ ਨਾ ਲੱਗੇ, ਸਾਡੇ ਮੂੰਹ ਨਾ ਲੱਗੇ।
ਛੋਰੇ ਅਬ ਤੇ ਮੇਲ ਹਮਾਰੋ,
ਅੱਜ ਤੋਂ ਬਾਅਦ ਅਸੀਂ ਆਪਣਾ ਮੇਲ ਉਹਦੇ ਤੋਂ ਛੁਡਾਇਆ, ਉਹਦਾ ਸਾਡੇ ਨਾਲ ਅੱਜ ਤੋਂ ਬਾਅਦ ਕੋਈ ਮੇਲ ਮਿਲਾਪ ਨਹੀਂ।
ਪਰ ਐਸ਼ਵਰਜ ਕੋ ਰਹੋ ਸੁਖਾਰੋ,
ਉਹ ਜਾਓ ਆਪਣਾ ਐਸ਼ਵਰਜ ਉੱਥੇ ਹੀ ਬਣਾਈ ਰੱਖੇ ਬਾਦਸ਼ਾਹ ਨਾਲ, ਔਰ ਆਪਣੇ ਸੁਖਾਲੇ ਤਰੀਕੇ ਨਾਲ ਰਹੀ ਦਾ ਜਾਵੇ ਜਿਵੇਂ ਉਹ ਸੋਚਦਾ ਹੈ।
ਦਰਸੇ ਨੇ ਦਰਸਾਵੇ ਦਰਸ਼ਨ,
ਨਾ ਆਪਣੇ ਦਰਸ਼ਨ ਦੇਵੇ ਤੇ ਨਾ ਅਸੀਂ ਆਪਣੇ ਦਰਸ਼ਨ ਉਹਨੂੰ ਦੇਣੇ ਨੇ, ਨਾ ਹੀ ਉਹਦੇ ਦਰਸ਼ਨ ਕਰਨੇ ਨੇ।
ਕਰੋ ਤੁਰਕ ਲਕਸ਼ਮੀ ਜੋ ਸਪਰਸ਼ਨ,
ਉਹ ਜਾਓ ਤੁਰਕਾਂ ਤੇ ਧਨ ਦੇ ਮੇਲ ਵਿੱਚ ਹੀ ਰਹੇ, ਤੁਰਕਾਂ ਦੀ ਮਾਇਆ ਦੇ ਮੇਲ ਵਿੱਚ ਹੀ ਖੁਸ਼ ਰਹੇ।
ਇਤ ਮੁਖ ਕਰ ਇਸ ਦੇਸ਼ ਨਾ ਆਵੋ,
ਕਹਿ ਦਿਓ ਕਿ ਇਸ ਪਾਸੇ ਇਸ ਪਾਸੇ ਘਰ ਸਾਡੇ ਵੱਲ ਮੂੰਹ ਕਰਕੇ ਸਾਡੇ ਦੇਸ਼ ਵੱਲ ਵੀ ਨਾ ਆਵੇ, ਸਾਡੇ ਵੱਲ ਮੂੰਹ ਕਰਕੇ ਸਾਡੇ ਦੇਸ਼ ਨਾ ਆਵੇ।
ਉਤਈ ਬਸ ਕਰ ਬੈਸ ਬਿਤਾਓ,
ਬਸ ਕੇ ਆਪਣੀ ਸਾਰੀ ਉਮਰ ਬਤੀਤ ਕਰ ਦੇਵੇ।
ਅਪਰਾਧੀ ਸ਼੍ਰੀ ਨਾਨਕ ਕੇਰ, ਹਮ ਸੋ ਨੇਰ ਹੋਏ ਕਿਮ ਫੇਰ।
ਉਹਨੂੰ ਕਹਿ ਦਿਓ ਜਿਹਨੇ ਗੁਰੂ ਨਾਨਕ ਸਾਹਿਬ ਦੇ ਬਾਬਤ ਏਡਾ ਵੱਡਾ ਅਪਰਾਧ ਕੀਤਾ ਹੈ, ਸਤਿਗੁਰਾਂ ਦੀ ਪੰਕਤੀ ਦੇ ਅਰਥ ਬਦਲੇ ਨੇ, ਇਸ ਕਰਕੇ ਉਹਦਾ ਸਾਡੇ ਨਾਲ ਮੇਲ ਨਹੀਂ ਹੋ ਸਕਦਾ। ਹਮ ਸੋ ਨੇਰ ਹੋਏ ਕਿਮ ਫੇਰਾ, ਜਿਹੜਾ ਗੁਰੂ ਨਾਨਕ ਦੇ ਬਚਨ ਬਦਲ ਕੇ ਫਿਰ ਸਾਡੇ ਨਾਲ ਮੇਲ ਕਰੇ, ਕਦੇ ਨਹੀਂ, ਕਤਈ ਨਹੀਂ ਹੋ ਸਕਦਾ ਕਿ ਉਹ ਸਾਡੇ ਨਾਲ ਆ ਕੇ ਮੇਲ ਕਰੇ।
ਨਿਜ ਮਨ ਤੇ ਹਮ ਤਿਆਗਨ ਕਰਿਓ,
ਆਪਣੇ ਮਨ ਵਿੱਚੋਂ ਉਹਨੂੰ ਤਿਆਗ ਦਿੱਤਾ ਹੈ, ਅੱਜ ਤੋਂ ਬਾਅਦ ਉਹਨੂੰ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਸੀ, ਛੇਕਿਆ ਉਹਨੇ ਗੁਰੂ ਘਰ ਤੋਂ, ਅੱਜ ਤੋਂ ਬਾਅਦ ਛੇਕ ਦਿੱਤਾ ਹੈ।
ਗੁਰਤਾ ਪਦ ਸੋ ਪਰ ਹਰਿਓ,
ਗੁਰਤਾ ਗੱਦੀ ਦੇ ਪਦ ਤੋਂ ਉਹਨੂੰ ਤਿਆਗ ਦਿੱਤਾ, ਤਿਲਾਂਜਲੀ ਦੇ ਦਿੱਤੀ ਹੈ। ਰਾਮ ਰਾਏ ਗੁਰਤਾ ਗੱਦੀ ਦਾ ਹੱਕਦਾਰ ਨਹੀਂ ਹੋ ਸਕਦਾ।
ਜਿਸ ਕੋ ਧੁਰ ਤੇ ਬਖਸ਼ਿਸ਼ ਕਰੀ,
ਜਿਹਦੇ ਤੇ ਧੁਰ ਦਰਗਾਹ ਤੋਂ ਬਖਸ਼ਿਸ਼ ਹੋਵੇਗੀ, ਅਕਾਲ ਪੁਰਖ ਦੇ ਘਰੋਂ, ਨਿਰੰਕਾਰ ਦੇ ਘਰੋਂ ਜਿਹਦੇ ਤੇ ਬਖਸ਼ਿਸ਼ ਹੋਵੇਗੀ।
ਇਸ ਤੋਂ ਹੋਏ ਪ੍ਰਾਪਤ ਲੈ ਜਰੀ,
ਉਹਨੂੰ ਹੀ ਹੁਣ ਗੁਰਤਾ ਮਿਲੇਗੀ, ਜਿਹਨੂੰ ਪ੍ਰਮਾਤਮਾ ਚਾਹੇਗਾ ਨਾ ਉਹਨੂੰ ਇਹ ਗੁਰਤਾ ਮਿਲੇਗੀ, ਔਰ ਇਸ ਗੁਰਤਾ ਨੂੰ ਪ੍ਰਾਪਤ ਕਰਕੇ ਜਰੇਗਾ।
ਹਜ਼ਾਰ ਮਸਤ ਕੋ ਜੋ ਜਰ ਜਾਵੇ,
ਜਿਹੜਾ ਅਜਰ ਵਸਤੂ ਨੂੰ ਜਰ ਜਾਵੇ, ਅਜਰਬ ਨੂੰ ਜਰਨ ਦੀ ਅਵਸਥਾ ਬੜੀ ਔਖੀ ਹੈ। ਕਹਿੰਦੇ ਜਿਹੜਾ ਅਜਰਬ ਨੂੰ ਜਰਨ ਦੀ ਅਵਸਥਾ ਧਾਰਨ ਕਰਕੇ ਰੱਖਦਾ ਹੈ,
ਤਹ ਪ੍ਰਾਪਤ ਹੋਏ ਅਪਰ ਨਾ ਪਾਵੇ।
ਗੁਰਤਾ ਗੱਦੀ ਉਸੇ ਨੂੰ ਪ੍ਰਾਪਤ ਹੋਵੇਗੀ, ਹੋਰ ਨੂੰ ਕਿਸੇ ਨੂੰ ਨਹੀਂ ਮਿਲ ਸਕਦੀ। ਜਿਹੜਾ ਘਰੋਂ ਨਹੀਂ ਸੀ ਨਿਕਲਿਆ ਤੇ ਉਦੋਂ ਹੀ ਕਰਾਮਾਤ ਵਿਖਾਣ ਲੱਗ ਪਿਆ ਸੀ, ਰੱਥ ਤੋਰ ਕੇ ਬਿਨਾਂ ਘੋੜਿਆਂ ਤੋਂ, ਕਹਿੰਦੇ ਉੱਥੇ ਜਾ ਕੇ ਵੀ ਉਹਨੇ ਕਿਹੜਾ ਘੱਟ ਕੀਤੀ ਹੈ, ਉਹਦੇ ਚ ਜਰਨ ਦੀ ਸ਼ਕਤੀ ਨਹੀਂ। ਗੁਰਤਾ ਗੱਦੀ ਤਾਂ ਉਹਨੂੰ ਮਿਲੇਗੀ ਜਿਹੜਾ ਅਜਰ ਨੂੰ ਜਰਨ ਵਾਲਾ ਹੋਵੇਗਾ।
ਸੋ ਇਸ ਕੋ ਬਾਸਨ ਹੱਥ ਸੁੱਚਾ,
ਭਾਵ ਗੁਰਤਾ ਦਾ ਉਹੀ ਸੁੱਚਾ ਭਾਂਡਾ ਹੈ।
ਕਰੇ ਪਚਾਵਨ ਅਤ ਪਦੀ ਉੱਚਾ,
ਇਹ ਬੜੀ ਉੱਚੀ ਪਦਵੀ ਹੈ ਗੁਰਤਾ ਦੀ, ਉਹੀ ਪਚਾ ਸਕਦਾ ਜਿੱਥੇ ਭਾਂਡਾ ਹੈ, ਕਿੱਥੇ ਭਾਂਡਾ ਬਣਿਆ ਹੋਇਆ ਉੱਥੇ ਹੀ ਇਹ ਵਸਤੂ ਸਮਾ ਸਕਦੀ ਹੈ।
ਅਪਰ ਪਾਤਰ ਕੋ ਕਰ ਨਿਜ ਜੋਰ,
ਹੋਰ ਕਿਸੇ ਪਾਤਰ ਦਾ ਜੋਰ, ਭਾਂਡੇ ਦਾ ਜੋਰ ਕਰਕੇ ਜੇ ਕੋਈ ਇਹਨੂੰ ਪਚਾਣਾ ਚਾਹੇ,
ਪਰ ਉਹ ਦੇਤ ਹੈ ਤਤ ਚਿੰਨ ਫੇਰ।
ਕਹਿੰਦੇ ਦੁਗਧ ਸ਼ੇਰਨੀ ਕੋ ਜੋ ਨਿਕਾਰੇ, ਕੰਚਨ ਕੋ ਬਾਸਨ ਤਿਸ ਧਾਰੇ। ਕਹਿੰਦੇ ਨੇ ਸ਼ੇਰਨੀ ਦਾ ਦੁੱਧ ਹਮੇਸ਼ਾ ਸੋਨੇ ਦੇ ਭਾਂਡੇ ਵਿਚ ਟਿਕਦਾ, ਸੋਨੇ ਦੇ ਭਾਂਡੇ ਤੋਂ ਇਲਾਵਾ ਜੇ ਕਿਤੇ ਦੂਸਰੇ ਬਰਤਨ ਚੋ ਦੁੱਧ ਪਾ ਦਿਓ ਨਾ, ਉਸ ਬਰਤਨ ਚ ਛੇਕ ਪੈਦਾ ਹੋ ਜਾਂਦੇ ਨੇ, ਉਹਨੂੰ ਜਾਰ ਹੀ ਨਹੀਂ ਸਕਦਾ ਕੋਈ ਬਰਤਨ, ਸਿਰਫ ਸੋਨੇ ਦੇ ਭਾਂਡੇ ਚ ਟਿਕਦਾ। ਕਹਿੰਦੇ ਇਸੇ ਤਰ੍ਹਾਂ ਇਹ ਗੁਰਤਾ ਗੱਦੀ ਦਾ ਪਦ ਹੈ, ਇਹ ਅਧਿਕਾਰੀ ਦੇ ਅੰਦਰ ਹੀ ਆ ਕੇ ਟਿਕੇਗਾ, ਅਨ ਅਧਿਕਾਰੀ ਕੋਲ ਨਹੀਂ। ਜਿਹਦੇ ਕੋਲ ਭਾਂਡਾ ਬਣਿਆ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਹਿਰਦਾ, ਉਹ ਭਾਂਡਾ ਹੈ, ਜਿੱਥੇ ਗੁਰੂ ਨਾਨਕ ਦੀ ਜੋਤ ਸਮਾ ਸਕਦੀ ਸੀ। ਰਾਮ ਰਾਏ ਦਾ ਹਿਰਦਾ ਉਹ ਭਾਂਡਾ ਨਹੀਂ ਬਣ ਸਕਿਆ ਜਿੱਥੇ ਗੁਰੂ ਨਾਨਕ ਦੀ ਜੋਤ ਦਾ ਵਾਸਾ ਹੋ ਸਕਦਾ ਸੀ। ਇਸ ਕਰਕੇ ਗੁਰੂ ਹਰਿ ਰਾਏ ਸਾਹਿਬ ਕਹਿੰਦੇ ਨੇ ਉਹ ਭਾਂਡਾ ਹੀ ਨਹੀਂ ਜਿੱਥੇ ਗੁਰਤਾ ਗੱਦੀ ਨਿਵੇਸ਼ ਕਰ ਸਕੇ।
ਤਿਮ ਅਤ ਸ਼ੁੱਧ ਹਿਰਦਾਵੇ ਜਾਈ,
ਇਸੇ ਤਰ੍ਹਾਂ ਜਿਹਦਾ ਹਿਰਦਾ ਅੱਤ ਦਾ ਸ਼ੁੱਧ ਹੋਵੇਗਾ,
ਉਚਿਤ ਹੈ ਸੋ ਬੋਤੋ ਨਾਈ,
ਉਹੀ ਉਚਿਤ ਹੋਵੇਗਾ, ਗੁਰਤਾ ਦੇ ਲਾਇਕ ਹੋਵੇਗਾ, ਪਰ ਐਸੇ ਬਹੁਤੇ ਨਹੀਂ ਹੋ ਸਕਦੇ, ਐਸਾ ਵੀ ਕੋਈ ਵਿਰਲਾ ਹੀ ਹੋਵੇਗਾ।
ਜਰੇ ਅਜਰ ਨੈ ਕੇ ਸਕੇ ਦਿਖਾਵੇ,
ਜਿਹੜਾ ਅਜਰ ਨੂੰ ਜਰੇਗਾ ਔਰ ਆਪਣੀ ਸ਼ਕਤੀ ਨਹੀਂ ਵਿਖਾਵੇਗਾ।
ਸੀਸ ਹਾਨ ਲਗ ਸਿਰ ਪੁਗਾਵੇ,
ਸਿਰ ਦੇਣ ਤੱਕ ਆਪਣਾ ਸਿਰ ਪੁਗਾਵੇਗਾ, ਆਪਣੇ ਸਿਰ ਦੀ ਰੱਖਿਆ ਕਰੇਗਾ।
ਨਿਜ ਧੀਰਜ ਤੇ ਚਲੇ ਨਾ ਐਸੇ,
ਆਪਣੇ ਧੀਰਜ ਤੋਂ ਚਲਾਏ ਮਾਨ ਨਹੀਂ ਹੋਵੇਗਾ, ਇਸ ਤਰ੍ਹਾਂ ਦਾ ਧੀਰਜ ਹੋਵੇਗਾ ਉਹਦਾ ਜਿਹਦੇ ਕੋਲੇ ਗੁਰਤਾ ਜਾਏਗੀ।
ਲਗੇ ਬਾਓ ਗਿਰ ਮੇਰੂ ਜੈਸੇ,
ਸੁਮੇਰ ਪਰਬਤ ਹਵਾ ਨਾਲ ਨੀ ਨਾ ਡੋਲਦਾ, ਏਦਾਂ ਉਹ ਅਡੋਲ ਹੋ ਕੇ ਰਹਿਣਗੇ ਜਿਨ੍ਹਾਂ ਕੋਲੇ ਗੁਰਤਾ ਗੱਦੀ ਦੀ ਪਦਵੀ ਜਾਏਗੀ।
ਇਤਿਆਦਕ ਸੁੱਤ ਕੇ ਲੱਖ ਦੋਖ,
ਇਤਿਆਦਕ ਆਪਣੇ ਪੁੱਤਰ ਦੇ ਕਈ ਦੋਸ਼ ਜਾਣ ਕੇ,
ਤਿਆਗਿਓ ਸ਼੍ਰੀ ਹਰਿ ਰਾਏ ਸਰੋਖ,
ਹਰ ਰਾਏ ਸਾਹਿਬ ਨੇ ਤਿਆਗ ਦਿੱਤਾ ਆਪਣੇ ਪੁੱਤਰ ਨੂੰ, ਛੇਕ ਦਿੱਤਾ, ਕਹਿੰਦੇ ਹੁਣ ਸਾਡੇ ਮੱਥੇ ਨਾ ਲੱਗੇ।
ਦੰਡ ਵਿਸਾਲ ਨਾ ਇਸ ਤੇ ਪਰੇ,
ਇਹਦੇ ਤੋਂ ਵੱਡਾ ਦੰਡ ਹੀ ਕੋਈ ਨਹੀਂ ਸੀ ਰਾਮ ਰਾਏ ਵਾਸਤੇ, ਇਹਦੇ ਤੋਂ ਵੱਡੀ ਕੋਈ ਸਜ਼ਾ ਨਹੀਂ ਸੀ।
ਮਿਲ ਕੇ ਕਬੂ ਨ ਦਰਸ਼ਨ ਕਰੇ,
ਸਾਡੇ ਨਾਲ ਮਿਲ ਕੇ ਕਦੇ ਦਰਸ਼ਨ ਹੀ ਨਾ ਕਰੇ, ਸਾਨੂੰ ਕਦੇ ਆ ਕੇ ਵੇਖੇ ਹੀ ਨਾ, ਕਦੇ ਉਹਨੂੰ ਦਰਸ਼ਨ ਹੀ ਨਾ ਹੋਣ ਸਾਡੇ।
ਉਤੋਂ ਪੁੱਤਰ ਵੱਡ ਪਰਮ ਸੋ ਪਿਆਰੋ,
ਹਾਲਾਂਕਿ ਵੱਡਾ ਪੁੱਤਰ ਸੀ, ਬੜਾ ਪਿਆਰਾ ਪੁੱਤਰ ਸੀ ਸਤਿਗੁਰਾਂ ਨੂੰ।
ਦੇਸ਼ ਵਿਦੇਸ਼ਨ ਜਸ ਵਿਸਤਾਰੋ,
ਜਿਹਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਘਰ ਦੇ ਜਸ ਦਾ ਵਿਸਥਾਰ ਕੀਤਾ।
ਐਸ਼ਵਰਜ ਪੂਰਬ ਤੇ ਬਿਰਧਾਇਓ,
ਗੁਰੂ ਘਰ ਦਾ ਵੀ ਐਸ਼ਵਰਜ ਪਹਿਲਾਂ ਨਾਲੋਂ ਵਧਾਇਆ ਫੁਲਾਇਆ।
ਆਪਾ ਤੁਰਕਨ ਵਿਖੇ ਜਨਾਇਓ,
ਤੁਰਕਾਂ ਵਿੱਚ ਜਾ ਕੇ ਆਪਣਾ ਵਧੀਆ ਸਤਿਕਾਰ ਬਣਾਇਆ।
ਸਿੱਖ ਕਰੇ ਜੈ ਕੈ ਸਮੁਦਾਇਆ,
ਬੜੇ ਸਮੁਦਾਇਆਂ ਨੂੰ ਆਪਣੇ ਸਿੱਖ ਬਣਾਇਆ।
ਆਪਣੋ ਅਧਿਕ ਪ੍ਰਤਾਪ ਵਧਾਇਆ,
ਆਪਣਾ ਬੜਾ ਵਧੀਆ ਅਧਿਕ ਪ੍ਰਤਾਪ ਪ੍ਰਗਟ ਕਰਕੇ ਵਿਖਾਇਆ।
ਬੁੱਧ ਵਿਸ਼ਾਲ ਲੋਕਿਕ ਵਿਵਹਾਰੂ,
ਜਿਨ੍ਹਾਂ ਦੀ ਵਿਸ਼ਾਲ ਬੁੱਧੀ ਸੀ ਸਾਰੇ ਲੋਕਿਕ ਵਿਵਹਾਰਾਂ ਵਿੱਚ,
ਕਿਨੋ ਕਹਾ ਲਗ ਗੁਣ ਜੋ ਉਧਾਰੂ,
ਕਿੱਥੋਂ ਤੱਕ ਗਿਣੀਏ ਕਿ ਰਾਮ ਰਾਏ ਚ ਗੁਣ ਵੀ ਕਿੰਨੇ ਸੀ, ਕਿੰਨੇ ਗੁਣਾਂ ਦੇ ਮਾਲਕ ਸਨ।
ਤਉ ਸੋ ਨਿਸ਼ਚੇ ਬੀਚ ਕਚਾਈ,
ਪਰ ਫਿਰ ਵੀ ਰਾਮ ਰਾਏ ਦੇ ਨਿਸ਼ਚੇ ਵਿੱਚ ਕਚਿਆਈ ਸੀ, ਹਾਲਾਂਕਿ ਗੁਣ ਬੜੇ ਨੇ ਪਰ ਫਿਰ ਵੀ ਰਾਮ ਰਾਏ ਦਾ ਜਿਹੜਾ ਨਿਸ਼ਚਾ ਸੀ ਉਹ ਕੱਚਾ ਸੀ।
ਤਨ ਹੰਤਾ ਮੈਂ ਜਿਸ ਚਪਲਾਈ,
ਜਿਹਦੀ ਚਪਲਾਈ ਤਨ ਹੰਤਾ ਵਿੱਚ ਲੱਗੀ ਹੋਈ ਸੀ।
ਸਤਿਗੁਰ ਹਿਰਦੇ ਨਰੰਚਕ ਪਾਇਓ,
ਸਤਿਗੁਰਾਂ ਨੂੰ ਆਪਣੇ ਹਿਰਦੇ ਚ ਥੋੜਾ ਜਿੰਨਾ ਵੀ ਚੰਗਾ ਨਹੀਂ ਲੱਗਾ ਰਾਮ ਰਾਏ।
ਅਤ ਸਹਿਤਾ ਮੈਂ ਜਿਨ ਚਿਤ ਲਾਇਓ,
ਮਾਇਆ ਵਿੱਚ ਆਪਣਾ ਚਿਤ ਲਾਇਆ ਸੀ ਤੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਵਿੱਚ ਲੱਗ ਗਿਆ।
ਜਗਤ ਪਦਾਰਥ ਲਖ ਮਨ ਨੀਕੇ,
ਦੁਨੀਆਂ ਦੇ ਪਦਾਰਥਾਂ ਨੂੰ ਚੰਗਾ ਸਮਝਿਆ, ਗੁਰੂ ਨਾਨਕ ਦਾ ਬਚਨ ਬਦਲ ਦਿੱਤਾ।
ਜਿਸ ਤੇ ਪਰਿਓ ਗੁਰੂ ਦਿਸ ਪੀਕੇ,
ਕਰਕੇ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਰਾਮ ਰਾਏ ਫਿੱਕਾ ਪੈ ਗਿਆ, ਮਹਾਰਾਜ ਜੀ ਨੂੰ ਹੁਣ ਰਾਮ ਰਾਏ ਚੰਗਾ ਨਹੀਂ ਲੱਗਦਾ।
ਤ੍ਰਿਣ ਸਮਾਨ ਪ੍ਰਿਯ ਸੁੱਤ ਕੋ ਤਿਆਗਾ, ਫੇਰੇ ਉਹ ਸ਼ਬਦ ਨਾ ਆਛੋ ਲਾਗਾ,
ਜਿਵੇਂ ਘਾਹ ਦਾ ਕਿਣਕਾ ਤਿਆਗੀ ਦਾ ਨਾ, ਏਦਾਂ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ ਸਤਿਗੁਰਾਂ ਨੇ, ਘਾਹ ਦੇ ਕਿਣਕੇ ਵਾਂਗ, ਕਿਉਂਕਿ ਗੁਰਬਾਣੀ ਨੂੰ ਬਦਲਣ ਦਾ ਯਤਨ ਕੀਤਾ। ਇਹ ਸੰਕੇਤ ਹੈ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਹਰਿ ਰਾਏ ਸਾਹਿਬ ਨੇ ਦਿੱਤਾ ਹੈ, ਭਾਵੇਂ ਕੋਈ ਜਿੰਨਾ ਮਰਜ਼ੀ ਸਾਮਰਥ ਹੈ, ਬਲੀ ਹੈ, ਕਰਾਮਾਤੀ ਹੈ, ਪਰ ਕਿਸੇ ਨੂੰ ਇਹ ਹੱਕ ਨਹੀਂ ਕਿ ਸਤਿਗੁਰਾਂ ਦੀ ਬਾਣੀ ਨੂੰ ਕੋਈ ਬਦਲ ਸਕੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੱਕੇ ਪੁੱਤਰ ਨੂੰ, ਜਿਹੜਾ ਬੜਾ ਪਿਆਰਾ ਸੀ, ਉਹਨੂੰ ਵੀ ਤਿਆਗ ਦਿੱਤਾ, ਗੁਰੂ ਘਰੋਂ ਛੇਕ ਦਿੱਤਾ, ਇਹ ਸੰਕੇਤ ਦੇਣ ਵਾਸਤੇ। ਮਹਾਰਾਜ ਜੀ ਕਿਰਪਾ ਕਰਨ, ਵਿਚਾਰਿਆ ਹੋਇਆ ਇਤਿਹਾਸ ਸਾਡੇ ਹਿਰਦੇ ਚ ਵਸੇ। ਵਾਹਿਗੁਰੂ।